ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਿ ਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨ ਪਰ ਧਾਰ ਸਤਿਗੁਰ ਮਮ ਬੇਰੀ ਕਟੋ ਨਿਜ ਬੇਰੀ ਪਰ ਚਾੜ ਇਸ ਬੇਰੀ ਹੋਏ ਭਵ ਸਫਲ ਬਿਨ ਬੇਰੀ ਕਰ ਪਾਰ ਇੱਕ ਅੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਨਸਨ ਸੋਏ ਹੋਵੈ ਸਿਫਤਖ ਸਾਮ ਦੀ ਨੂਰ ਅਰਸੋਂ ਪੁਰਸੋਂ ਝਟਿਆ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ
ਇੱਕ ਸ਼੍ਰੀ ਨਾਨਕ ਗੁਰੂ ਬਿਹੀਨਾ ਪੰਚ ਦੁਸ਼ਟ ਕੈ ਸਰਬ ਅਧੀਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀ ਸਤਸੰਗੀ ਪ੍ਰੇਮੀਓ ਦਿਨ ਦੇ ਪਿਛਲੇ ਪਹਿਰ ਆਪੋ ਆਪਣੇ ਵਿਹਾਰਾਂ ਨੂੰ ਸੰਕੋਚਦੇ ਹੋਏ ਗੁਰੂ ਦਰਬਾਰ ਚ ਆਪਾਂ ਆ ਕੇ ਸੁਸ਼ੋਭਿਤ ਹੋਏ ਹਾਂ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵ ਕੀਤਾ ਰਾਗੀ ਸਿੰਘਾਂ ਦੀ ਰਚਨਾ ਤੋਂ ਗੁਰਸਿੱਖੋ ਮਾਂ ਬਾਪ ਤਾਂ ਭਾਈ ਸਭ ਦੇ ਹੀ ਹੈ ਗੁਰੂਆਂ ਦੇ ਵੀ ਸੀਗੇ ਮਾਂ ਬਾਪ ਆਪਣੇ ਵੀ ਹਨ ਉਹ ਮਾਂ ਬਾਪ ਦਾ ਜਨਮ ਵੀ ਸਫਲ ਹੈ ਜਿਹੜੇ ਪੁੱਤਰ ਧੀਆਂ ਨੂੰ ਭਉ ਭਗਤੀ ਵਿੱਚ ਸਤਸੰਗ ਜੀ ਪ੍ਰਵੇਸ਼ ਕਰਦੇ ਹਨ ਦੋ ਢਾਈ ਮਾਤਾ ਸੰਸਾਰ ਚ ਮੰਨੀਆਂ ਧਰੂ ਦੀ ਮਾਤਾ ਜਿਸ ਨੇ ਧਰੂ ਨੂੰ ਭਗਤੀ ਵਿੱਚ ਲਾਇਆ ਇੱਕ ਮਾਤਾ ਉਹ ਮੰਨੀ ਫਰੀਦ ਦੀ ਮਾਤਾ ਮੰਨੀ ਹੈ ਜਿਸ ਨੇ ਬੰਦਗੀ ਵਿੱਚ ਫਰੀਦ ਭਗਤ ਨੂੰ ਲਾਇਆ ਹੈ ਅੱਧੀ ਸੱਚ ਦੀ ਗੋਪੀ ਚੰਦ ਦੀ ਮਾਤਾ ਮੰਨੀ ਹੈ ਪਹਿਲਾਂ ਭਗਤੀ ਚ ਲਾਇਆ ਮਗਰੋਂ ਡੋਲ ਗਈ ਪੁੱਤ ਦੇ ਮੋਹ ਵਿੱਚ ਰੋਕਦੀ ਸੀ ਕਿ ਨਾ ਤੂੰ ਇਧਰਲਾ ਮਾਰਗ ਨਾ ਲੈ ਆਪਾਂ ਸਰਵਣ ਕਰ ਰਹੇ ਸੀ ਸ਼ਬਦ ਪੂਤਾ ਮਾਤਾ ਕੀ ਆ ਸੀ ਨਿਮਖਨ ਬਿਸਰੋ ਤੁਮਕੋ ਹਰ ਹਰ ਫਦਾ ਭਦੋ ਜਗਦੀਸ਼ ਇਹ ਤਾਂ ਕਲਯੁਗ ਦੇ ਸਮੇਂ ਦੀ ਬਾਤ ਹੈ ਲੇਕਿਨ ਸਤ ਸੰਗਤ ਜੀ ਉਹ ਸੂਰਜਵਾਸੀ ਖਾਨਦਾਨ ਦੇ ਅੰਦਰੋਂ ਮਾਤਾ ਮੰਦਾਲਸਾਂ ਵਰਗੀਆਂ ਹੋਈਆਂ ਜਿਨ੍ਹਾਂ ਦੇ ਮਨਾਂ ਵਿੱਚ ਕੀ ਸੀ ਕਿ ਇਸਤਰੀ ਜਾਮਾ ਹੈ ਸਾਡਾ ਉਹ ਇਸਤਰੀ ਆਪਣੇ ਆਪ ਨੂੰ ਭਾਗਾਂ ਤੋਂ ਹੀਣੀ ਸਮਝਦੀ ਹੈ ਜਿਹਦੀ ਗੋਦ ਵਿੱਚ ਪੁੱਤਰ ਨਹੀਂ ਹੈ ਸਮਾਜ ਵਿੱਚ ਉਹਦਾ ਸਤਿਕਾਰ ਵੀ ਨਹੀਂ ਕੀਤਾ ਜਾਂਦਾ ਨਾਲ ਹੀ ਪੁੱਤਰਵੰਤੀਆਂ ਦਾ ਭਾਈ ਸਾਰੀਆਂ ਹੀ ਹਨ ਲੇਕਿਨ ਪੁੱਤਰ ਨੂੰ ਭਗਤੀ ਵੱਲ ਵਿੱਚ ਲਾਉਣਾ ਬਹੁਤ ਹੀ ਉੱਚੇ ਸੰਸਕਾਰਾਂ ਦੀ ਲੋੜ ਹੈ ਮੁੰਦਾਲਸਾ ਦੇ ਮਨ ਵਿੱਚ ਕੀ ਸੀ ਰਾਜੇ ਦੀ ਪੁੱਤਰੀ ਸੀ ਕਿ ਇਸਤਰੀ ਜਾਮਾ ਮੇਰਾ ਸਰੀਰ ਇਸਤਰੀਆਂ ਵਾਲਾ ਹੈ ਜਿੰਨੇ ਬੱਚੇ ਮੇਰੀ ਕੁੱਖ ਤੋਂ ਜਨਮ ਲੈਣ ਉਹ ਬ੍ਰਹਮ ਗਿਆਨੀ ਬਣ ਉਹ ਜੂਨਾਂ ਚ ਨਾ ਤੁਰੇ ਫਿਰਨ ਮੈਨੂੰ ਲਾਜ ਹੈ ਜਿਹੜੇ ਬੱਚੇ ਨੂੰ ਮੈਂ ਜਨਮ ਦੇਵਾਂ ਉਹ ਜਨਮ ਸਫਲਾ ਕਰਕੇ ਉਹਦਾ ਪਾਰ ਉਤਾਰਾ ਹੋ ਜਾਵੇ ਮੁੜ ਕੇ ਆ ਕੁੱਤਿਆਂ ਬਿੱਲਿਆਂ ਦੀ ਜੂਨੀ ਚ ਨਾ ਤੁਰਿਆ ਫਿਰੇ ਕਿੰਨੇ ਸਤਸੰਗ ਜੀ ਸੰਸਕਾਰ ਉੱਜਲ ਹਨ ਧੰਨ ਐਸੀ ਮਾਤਾ ਦਾ ਜਨਮ ਹੈ ਉਸਨੇ ਸਤਸੰਗ ਜੀ ਕੁਆਰ ਅਵਸਥਾ ਵਿੱਚ ਹੀ ਇਸ ਸੰਗਤ ਦੇ ਪ੍ਰਤਾਪ ਕਰਕੇ ਐਸੀ ਦ੍ਰਿੜ ਸਤਸੰਗ ਜੀ ਜੁਗਤੀ ਹਿਰਦੇ ਚ ਪ੍ਰਪੱਕ ਕੀਤੀ ਹੋਈ ਸੀ ਕਿ ਜਦੋਂ ਮੇਰੀ ਕੁੱਖ ਹਰੀ ਭਰੀ ਹੋਵੇਗੀ ਮੈਂ ਇਹੀ ਲੋਰੀ ਬੱਚੇ ਨੂੰ ਦੇਵਾਂਗੀ ਲੋਰੀਆਂ ਪਿਆਰ ਵਾਲੀਆਂ ਬੀਬੀਆਂ ਮੇਰਾ ਮੋਰ ਜੀ ਮੇਰਾ ਤਿੱਤਰ ਜੀ ਬੜੀਆਂ ਬਣਾਉਂਦੀਆਂ ਹਨ ਬੀਬੀ ਭਾਨੀ ਜੀ ਨੇ ਵੀ ਸੱਚ ਸੱਚੀ ਗੁਰੂ ਅਰਜਨ ਦੇਵ ਜੀ ਨੂੰ ਇਹ ਲੋਰੀ ਹੈ ਦਿੱਤੀ, ਆਸ਼ੀਰਵਾਦ ਦਿੱਤੀ ਹੈ, ਇਹ ਪੁੱਤਰ ਤੈਨੂੰ ਆਸ਼ੀਰਵਾਦ ਦਿੰਦੀ ਹਾਂ, ਨਿਮਖ ਨਾ ਵਿਸਰਿਆ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼, ਮੇਰੇ ਅੰਦਰ ਇਹ ਭਾਵਨਾ ਹੈ ਤੈਨੂੰ ਨਿਮਖ ਮਾਤਰ ਵੀ ਵਾਹਿਗੁਰੂ ਦਾ ਨਾਮ ਨਾ ਭੁੱਲੇ, ਜਿੰਨਾ ਤੇਰੇ ਜ਼ਿੰਦਗੀ ਦੇ ਸਵਾਸ ਨੇ ਪਰਮੇਸ਼ਰ ਦਾ ਤੂੰ ਚਿੰਤਨ ਕਰਦਾ ਰਹੇ। ਮਾਂ ਬਾਪ ਦੀ ਆਸ਼ੀਰਵਾਦ ਸਤਸੰਗਤ ਦੀ ਤਾਰ ਜਾਂਦੀ ਹੈ, ਗੁਰੂਆਂ ਦੀ ਤਾਂ ਜਿਹੜੀ ਆਸ਼ੀਰਵਾਦ ਹੈ ਉਹ ਤਾਂ ਬਹੁਤ ਹੀ ਪ੍ਰਬਲ ਹੈ, ਲੋਕ ਪਰਲੋਕ ਵਿੱਚ ਭਲਾ ਕਰਦੀ ਹੈ। ਮਾਂ ਬਾਪ ਵੀ ਸਤਸੰਗ ਜੀ ਜਦੋਂ ਆਸ਼ੀਰਵਾਦ ਦਿੰਦੇ ਆ ਉਹਦਾ ਹਿਰਦਾ ਸ਼ਾਂਤ ਹੋ ਜਾਂਦਾ ਹੈ। ਇਸੇ ਕਰਕੇ ਕਿਸੇ ਨੂੰ ਦੁਖੀ ਕਰੀਏ ਉਹਦਾ ਹੌਕਾ ਹੀ ਮਾਰ ਜਾਂਦਾ ਗਰੀਬ ਦਾ, ਜ਼ੋਰ ਤਾਂ ਨਹੀਂ ਚੱਲਦਾ ਗਰੀਬ ਦਾ ਕਿਸੇ ਬਲੀ ਦੇ ਉੱਤੇ। ਜੇ ਅਤਿਅੰਤ ਕੋਈ ਉਹਨੂੰ ਕੋਈ ਹੰਕਾਰੀ ਆਦਮੀ ਤੰਗ ਕਰਦਾ ਨਾ, ਉਹ ਕੁਛ ਸਵਾਰ ਤਾਂ ਸਕਦਾ ਨਹੀਂ, ਹੌਕਾ ਲੈਂਦਾ ਫਿਰ ਉਹ ਜਿਹੜਾ ਹੌਕਾ ਹੈ ਨਾ, ਉਹ ਸਤਸੰਗਤ ਜੀ ਡੂੰਘੇ ਸਮੁੰਦਰ ਵਾਂਗੂ ਤੁਹਾਨੂੰ ਥੱਲੇ ਗਰਕ ਕਰ ਦੂਗਾ। ਇਸੇ ਤਰ੍ਹਾਂ ਪ੍ਰਸੰਨਤਾ ਦਾ ਦੌਰ ਹੈ, ਜਿਹੜੇ ਮਾਤਾ ਪਿਤਾ ਦੀ ਪ੍ਰਸੰਨਤਾ ਹੈ ਉਹ ਵੀ ਗੁਰਸਿੱਖੋ ਤਾਰ ਦਿੰਦੀ। ਸੋ ਜਿਵੇਂ ਬੀਬੀ ਭਾਨੀ ਨੇ ਇਹ ਸ਼ਬਦ ਦੁਆਰਾ ਹਰ ਚਰਨਾ ਹੋ ਕੌਲਾ, ਇਹ ਮਨ ਤੇਰਾ ਭੌਰੇ ਦੀ ਨਿਆਈ ਬਣਿਆ ਰਹੇ, ਭੌਰੇ ਦਾ ਅੱਠੇ ਪਹਿਰ ਸੁਭਾਅ ਹੈ, ਉਹ ਰੱਜਦਾ ਨਹੀਂ ਫੁੱਲਾਂ ਦੀਆਂ ਸੁਗੰਧੀਆਂ ਲੈ ਕੇ। ਹੇ ਪੁੱਤਰ ਤੇਰਾ ਮਨ ਭੌਰੇ ਦੀ ਨਿਆਈ ਹਰੀ ਪਰਮੇਸ਼ਰ ਦੇ ਚਰਨਾਂ ਦਾ ਭੌਰਾ ਬਣਿਆ, ਭਗਤੀ ਦੀ ਸੁਗੰਧੀ ਰਹਿੰਦਾ ਰਹੇ। ਇੱਕ ਆਸ਼ੀਰਵਾਦ ਨਹੀਂ ਦਿੱਤੀ, ਬੇਅੰਤ ਦਿੱਤੀਆਂ। ਇਸੇ ਤਰ੍ਹਾਂ ਸਤ ਸੰਗਤ ਜੀ ਮੰਦਾਲ ਸਾਹਿਬ ਨੇ ਜਿਸ ਵੇਲੇ ਸ਼ਾਦੀ ਕਰਾਈ ਰਿਤੂ ਧੂਜ ਰਾਜੇ ਨਾਲ, ਕਹਿਣ ਲੱਗੀ ਹੇ ਪਤੀ ਦੇਵ ਮੇਰੇ ਤੇ ਕਿਰਪਾ ਕਰ, ਜਿਹੜੇ ਆਪਣੇ ਬੱਚੇ ਹੋਣਗੇ ਇਹਨਾਂ ਨੂੰ ਮੈਂ ਆਗਿਆ ਚ ਰੱਖਾਂਗੀ, ਤੂੰ ਨਾ ਉਹਨਾਂ ਤੇ ਹੁਕਮ ਕਰੇ। ਉਹਨੇ ਸਤ ਕਰਕੇ ਮੰਨਿਆ ਬੱਚਾ। ਜਦੋਂ ਬੱਚਾ ਸੱਤ ਨਹੀਂ ਜਨਮ ਲੈਂਦਾ, ਜਦ ਹੀ ਉਹਦੀ ਲੋਰੀ ਤਿਆਰ ਕੀਤੀ ਹੋਈ ਸੀ, ਸੁਦੋ ਸੀ ਬੁਦੋ ਸੀ ਨਿਰੰਜਨੋ ਸੀ ਸੰਸਾਰ ਮਾਇਆ ਪਰਿਵਰਜਿਤੋ ਸੀ ਸੰਸਾਰ ਸੁਪਨਾ ਤਜ ਮੋਹ ਨਿੰਦਰਾ ਮੰਦਾਲ ਸਾਹਿਬ ਆਖੋ ਵਾਚ ਪੁੱਤਰੰ, ਇਹ ਲੋਰੀ ਦਿੰਦੀ ਕੰਨ ਦੇ ਵਿੱਚ। ਹੇ ਪੁੱਤਰ ਵਾਹਿਗੁਰੂ ਸ਼ੁੱਧ ਸਰੂਪ ਹੈ, ਬੋਧ ਗਿਆਨ ਸਰੂਪ ਹੈ, ਨਾਲ ਹੀ ਜਿਹੜੀ ਮਾਇਆ ਹੈ ਇਹ ਕਾਲ ਸ੍ਰੀ ਨੇ ਆਈ, ਉਹ ਨਿਰੰਜਨ ਸੀ, ਮਾਇਆ ਕਾਲਕ ਤੋਂ ਸ਼ੁੱਧ ਹੈ, ਉਜਲ ਹੈ। ਸੰਸਾਰ ਸੁਪਨਾ ਤਜ ਮੋਹ ਨਿੰਦਰਾ, ਮਾਵਾਂ ਪੁੱਤਾਂ ਨੂੰ ਜਗਾਉਂਦੀਆਂ ਨੇ, ਪੁੱਤਰ ਉੱਠ ਮੂੰਹ ਧੋ ਲੈ ਦਿਨ ਚੜ ਗਿਆ। ਉਹ ਰੋਜ਼ ਜਗਾਉਂਦੀ ਸੀ, ਐਸ ਨੀਂਦ ਤੋਂ ਤਾਂ ਸਾਰੀ ਦੁਨੀਆਂ ਜਗਾਉਂਦੀ, ਲੇਕਿਨ ਮੋਹ ਦੀ ਨੀਂਦ ਤੋਂ ਅਵਿਦਿਆ ਦੀ ਨੀਂਦ ਤੋਂ ਕੌਣ ਜਗਾਵੇ ਗੁਰੂ ਕਿਆਂ ਤੋਂ ਬਿਨਾਂ। ਸੰਸਾਰ ਸੁਪਨਾ, ਜਿਹੜਾ ਪੁੱਤਰ ਤੈਨੂੰ ਸੰਸਾਰ ਦਿਸ ਰਿਹਾ ਨਾ, ਇਹ ਤੂੰ ਸਮਝ ਮੈਨੂੰ ਸੁਪਨਾ ਆ ਰਿਹਾ ਹੈ। ਜਿੰਨਾ ਚਿਰ ਨੀਂਦ ਨਹੀਂ ਉਹਨਾਂ ਚਿਰ ਤੁਸੀਂ ਸੁਪਨਾ ਨਹੀਂ ਦੇਖ ਸਕਦੇ, ਜਿੰਨਾ ਚਿਰ ਅਗਿਆਨ ਅਵਿਦਿਆ ਨਹੀਂ ਉਹਨਾਂ ਚਿਰ ਸੰਸਾਰ ਵੀ ਨਹੀਂ ਦੇਖ ਸਕਦੇ। ਜਿੱਦਣ ਅਗਿਆਨ ਤੇ ਵਿਦਿਆ ਦੀ ਨੀਂਦ ਦਾ ਅਭਾਵ ਹੋ ਗਿਆ, ਉਦਣ ਸੰਸਾਰ ਵੀ ਨਾਲੇ, ਜਦੋਂ ਨੀਂਦ ਖਤਮ ਹੋ ਜਾਂਦੀ ਹੈ ਸੁਪਨਾ ਵੀ ਉੱਡ ਜਾਂਦਾ ਹੈ। ਪ੍ਰਤੀਭਾਸਕ ਸੱਤਾ, ਵਿਵਹਾਰਕ ਸੱਤਾ, ਪਰਮਾਰਥ ਸੱਤਾ, ਤਿੰਨ ਸੱਤਾ ਸਟੇਜਾਂ ਵਾਂਗੂ ਹਨ। ਜਿਵੇਂ ਜਿਹੜਾ 20 ਫੁੱਟ ਉੱਚਾ ਖੜਾ ਕਿਤੇ ਉਹਨੂੰ ਜਿਤਨੀ ਦੂਰ ਤੱਕ ਦਿਸ ਰਿਹਾ ਹੈ, ਜਾਂ 10 ਫੁੱਟ ਉੱਚਾ ਉਹਨੂੰ ਓਨੀ ਦੂਰ ਤੱਕ ਨਹੀਂ ਜਿਹਦਾ ਉਹਨੂੰ ਘੱਟ ਦਿਸੇਗਾ, ਜਾਂ ਧਰਤੀ ਤੇ ਖੜਾ ਉਹਨੂੰ ਅੱਡ ਸਟੇਜਾਂ ਹਨ। ਪਰਮਾਰਥ ਸੱਤਾ ਸਤਸੰਗੀ ਬ੍ਰਹਮ ਗਿਆਨੀਆਂ ਦੀ ਹੈ, ਵਿਵਹਾਰਕ ਸੱਤਾ ਆਪਣੀ ਹੈ। ਆ ਜਿਹੜੇ ਪਾਂਬਰ ਲੋਕ ਨੇ ਸੰਸਾਰ ਦੇ ਜੀਵ ਇਤਰ, ਉਹਨਾਂ ਦੀ ਪ੍ਰਤੀਭਾਸਕ ਸੱਤਾ ਹੈ। ਸੋ ਦਿਵ ਦ੍ਰਿਸ਼ਟਾ ਜਿਹੜੀ ਉਹ ਪਰਮਾਰਥ ਸੱਤਾ ਤੇ ਖੜੇ ਕਰਨ ਵਾਸਤੇ ਮਹਾਰਾਜ ਜੀ ਨੇ ਆਪਣਾ ਸੰਗਤ ਬਣਾਈ ਹੈ। ਇੱਥੇ ਖੜ ਕੇ ਹੀ ਗੁਰੂ ਆਸਰੇ ਸਤਸੰਗ ਜੀ ਪਰਮਾਰਥ ਸੱਤਾ ਦੀ ਜਿਹੜੀ ਅਵਸਥਾ ਉਹਨੂੰ ਆਪਾਂ ਤੱਕ ਸਕਦੇ ਹਾਂ, ਲੇਕਿਨ ਬਿਹਾਰ ਜਾਈਏ ਉਹ ਮੰਦਾਲਸਾ ਨੇ ਸਤ ਸੰਗਤ ਜੀ ਸੰਸਾਰ ਸੁਪਨਾ ਤਜ ਮੋਹ ਨਿੰਦਰਾ। ਹੇ ਪੁੱਤਰ ਆ ਸੰਸਾਰ ਸੱਚਾ ਨਹੀਂ, ਇਹ ਸੁਪਨੇ ਵਾਂਗੂ ਹੀ ਆ। ਸੁਪਨੇ ਦਾ ਪਦਾਰਥ ਕਦੇ ਸੱਚਾ ਨਹੀਂ ਹੁੰਦਾ, ਪਰ ਉਹ ਸੱਚਾ ਉਹਨਾਂ ਚਿਰ ਹੁੰਦਾ ਜਿੰਨਾ ਚਿਰ ਨੀਂਦ ਆਈ ਹੋਵੇ। ਜਦੋਂ ਜਾਗ ਆ ਜਾਵੇ ਫਿਰ ਤਾਂ ਸੱਚਾ ਨਹੀਂ ਹੈ, ਫਿਰ ਭਰੋਸਾ ਆਉਂਦਾ ਵੀ ਤਾਂ ਝੂਠਾ ਸੀ ਪਹਿਲਾਂ ਨਹੀਂ ਭਰੋਸਾ। ਇਸ ਤਰ੍ਹਾਂ ਸੰਸਾਰ ਵੀ ਆਪਾਂ ਨੂੰ ਭਰੋਸਾ ਨਹੀਂ, ਕਹਿੰਦੇ ਉਹ ਸੱਚਾ ਹੈ। ਜਿੱਦਣ ਦੇ ਜੰਮੇ ਆ ਸਭ ਕੁਝ ਦੇਖਦੇ ਆ, ਐਵੇਂ ਲੋਕ ਕਹੀ ਜਾਂਦੇ ਝੂਠਾ ਝੂਠਾ। ਜਿੱਦਣ ਗੁਰਬਾਣੀ ਦੇ ਆਸਰੇ, ਸਤਿਗੁਰੂ ਨਾਨਕ ਦੇਵ ਦੀ ਕਿਰਪਾ ਦੇ ਆਸਰੇ, ਵਿਦਿਆ ਦੀ ਨੀਂਦ ਤੋਂ ਉੱਠ ਖੜੇ, ਕੋਟ ਸੂਰ ਨਾਨਕ ਪ੍ਰਗਾਸ ਗੁਰਮੁਖਾਂ ਦੇ ਹਿਰਦੇ ਚ ਹੋਇਆ, ਉਦਣ ਪਤਾ ਲੱਗੂ ਅੱਖਾਂ ਖੁੱਲ ਗਈਆਂ ਰਹਿਣ ਗਈਆਂ। ਆਹ ਤਾਂ ਰੋਜ਼ ਹੀ ਖੁੱਲ ਗਈਆਂ ਅੱਖਾਂ ਸੁਰਮਾ ਪਾਉਣ ਵਾਲੀਆਂ, ਉਹ ਸੁਰਤੀ ਸਿਮਰਤੀ ਨੇਤਰ, ਪਰੋਖ ਅਪਰੋਸ਼ ਗਿਆਨ ਦੇ ਨੇਤਰ, ਉਹ ਕੌਣ ਖੋਲੇ ਗੁਰੂ ਨਾਨਕ ਦੇਵ ਜੀ ਤੋਂ ਬਿਨਾਂ? ਰਾਏ ਬਲਾਰ ਦੇ ਖੋਲ ਦਿੱਤੇ, ਤੁਲਸਾ ਦਾਸੀ ਨੇ ਚਰਨ ਚੁੰਮ ਲਏ ਉਹਦੇ ਨੇਤਰ ਖੋਲ ਦਿੱਤੇ, ਇੱਕ ਦੇ ਖੋਲੇ ਹਨ। ਤਾਰੇ ਗਨੇ ਜਾਤ ਤੇਰੇ ਤਾਰੇ ਨਾ ਗਨਾਤ ਹੈ। ਹੇ ਗੁਰੂ ਨਾਨਕ ਦੇਵ ਜੀ, ਆਕਾਸ਼ ਦੇ ਤਾਰੇ ਕੋਈ ਗਿਣ ਸਕਦਾ ਸਿਆਣਾ ਕਿਰਨੂ ਤਾਰੇ, ਲੇਕਿਨ ਜਿੰਨੇ ਤੁਸੀਂ ਤਾਰ ਦਿੱਤੇ ਮੁਕਤ ਕਰ ਦਿੱਤੇ ਨਹੀਂ, ਉਹਨਾਂ ਨੂੰ ਕੋਈ ਗਿਣ ਨਹੀਂ ਸਕਿਆ। ਕਿਉਂ ਨਹੀਂ ਗਿਣ ਸਕਦਾ? ਪਿੱਛੇ ਵੀ ਤਰ ਚੁੱਕੇ ਨੇ, ਹੁਣ ਵੀ ਤਰ ਰਹੇ ਨੇ, ਉਸੇ ਸ਼ਬਦ ਦੇ ਆਸਰੇ ਗਾਹਾਂ ਨੂੰ ਵੀ ਤਰਨਗੇ। ਐਸੀ ਇਸ ਚਾਰ ਸਤਸੰਗ ਜੀ ਗੁਰੂ ਘਰ ਦੀ ਮਹਿਮਾ ਹੈ। ਸੋ ਪ੍ਰੇਮੀਓ, ਸੰਸਾਰ ਸੁਪਨਾ ਤਜ ਮੋਹ ਨਿੰਦਰਾ, ਮੰਦਾਲਸਾ ਵਾਕ ਵਾਚ ਪੁੱਤਰੰ, ਇਹ ਲੋਰੀ ਦੁਆਰਾ ਸਤਸੰਗ ਜੀ ਬ੍ਰਹਮ ਗਿਆਨ ਕਰ ਦਿੰਦੀ ਸੀ। ਉਹ ਛੇ ਪੁੱਤਰ ਸਤਸੰਗ ਜੀ ਬ੍ਰਹਮ ਗਿਆਨੀ ਬਣਾ ਕੇ ਤਾਰ ਦਿੱਤੇ। ਉਸ ਤੋਂ ਬਾਅਦ ਰਾਜਾ ਇੱਕ ਦਿਨ ਸੋਚਣ ਲੱਗਾ, ਰਾਜ ਭਾਗ ਨੂੰ ਕੌਣ ਸਾਂਭੂ? ਕਿਉਂ ਬ੍ਰਹਮ ਵੇਤਾ ਤੋਂ, ਭਾਈ ਬ੍ਰਹਮ ਗਿਆਨੀ ਤੋਂ ਆਪ ਪਰਮੇਸ਼ਵਰ ਹੈ, ਉਹਨੂੰ ਇਹੋ ਜਿਹਾ ਰਾਜਾਂ ਦੀ ਲੋੜ ਨਹੀਂ। ਰਾਣੀ ਨੂੰ ਕਹਿਣ ਲੱਗਾ, ਰਾਣੀ ਜਦੋਂ ਆਪਣੀ ਸ਼ਾਦੀ ਹੋਈ ਹੈ, ਵਚਨ ਆਪਾਂ ਵਾਕਿਆ ਹੀ ਪੂਰੇ ਮੈਂ ਵਾਅਦਾ ਕੀਤਾ ਸੀ, ਪਰ ਮੈਨੂੰ ਇਹ ਦੱਸ ਦੇ, ਮੈਂ ਤੇਰੇ ਪਤੀ ਥਾਨ ਤੇ ਖੜਾ ਹਾਂ, ਕਿ ਆਪਣੇ ਰਾਜ ਭਾਗ ਪਦਾਰਥਾਂ ਦਾ ਮਾਲਕ ਮਗਰੋਂ ਕੌਣ ਬਣੇਗਾ? ਤੂੰ ਲੋਰੀ ਨਾ ਦੇਈ ਜਿਹੜਾ ਇਸ ਕੀ ਬੱਚੇ ਨੇ ਜਨਮ ਧਾਰਨਾ ਹੈ, ਤੇਰੀ ਲੋਰੀ ਚ ਬਰਕਤ ਹੈ, ਬ੍ਰਹਮ ਗਿਆਨ ਦੀ ਬਖਸ਼ਿਸ਼ ਕਰ ਦਿੰਦਾ। ਜੇ ਕਿਸੇ ਬੀਬੀ ਨੂੰ ਕੋਈ ਕਹੇ ਬਈ ਤੇਰੇ ਦੋ ਬੱਚੇ, ਉਹਨਾਂ ਤੋਂ ਤੂੰ ਜਪਜੀ ਸਾਹਿਬ ਬਾਣੀ ਪੜ੍ਹਾਤੀ, ਕੰਠ ਕਰਾਤੀ, ਆ ਦੂਜੇ ਨੂੰ ਨਾ ਗੁਰਦੁਆਰੇ ਜਾਣ ਲਾ ਦੀਏ, ਘਰ ਦਾ ਕੰਮ ਫਿਰ ਕੌਣ ਕਰਨਗੇ? ਇਹਨੂੰ ਨਾ, ਉਹ ਕਦੇ ਹਟ ਸਕਦੀ ਹੈ? ਉਹ ਕਹੂਗੀ ਨਹੀਂ, ਇਹ ਬੱਚਾ ਵੱਡਾ ਹੋ ਕੇ ਕਹੂਗਾ ਮਾਂ ਨੇ ਮੇਰੇ ਨਾਲ ਧੋਖਾ ਕੀਤਾ, ਮੇਰੇ ਨਾਲ ਦੁਆਇਤ ਕੀਤੀ ਹੈ। ਕਹਿਣ ਲੱਗੀ, ਪਤੀ ਜਿਹੜੇ ਤੂੰ ਮੈਨੂੰ ਇੱਥੇ ਆ ਕੇ ਬਚਨ ਕਹੇ ਨੇ, ਮੈਂ ਦੋ ਥਾਂ ਤੇ ਖੜੀ ਹਾਂ, ਇੱਕ ਪਾਸੇ ਮੇਰਾ ਪਤਵਰਤਾ ਧਰਮ ਹੈ, ਮੈਂ ਤੇਰੀ ਆਗਿਆ ਸਤ ਕਰਕੇ ਮੰਨਣੀ ਹੈ, ਦੂਜੇ ਪਾਸੇ ਮੇਰਾ ਪਰਨ ਹੈ ਕਿ ਮੈਂ ਆਪਣੀ ਕੁੱਖ ਨੂੰ ਨਸਬਲ ਨਹੀਂ ਕਰਨਾ, ਜੋ ਬੱਚੇ ਨੇ ਮੇਰੇ ਕੁੱਖ ਤੋਂ ਜਨਮ ਲੈ ਲਿਆ ਉਹ ਜੂਨਾ ਚ ਨਾ ਜਾਵੇ, ਉਹ ਬ੍ਰਹਮ ਗਿਆਨੀ ਬਣ ਕੇ ਬ੍ਰਹਮ ਚ ਲੀਨ ਹੋ ਜਾਵੇ, ਪਰ ਮੈਨੂੰ ਆਗਿਆ ਦੇ ਦੇ, ਮੈਂ ਇੱਕ ਵਾਰੀ ਲੋਰੀ ਦੇ ਦਿਆਂ ਨਾ, ਭਾਰ ਉਤਾਰਾ। ਉਹ ਰਾਜਾ ਨਿਰਮੋਹ ਹੋਇਆ, ਸਤਸੰਗ ਅਲਰਕ ਵੀ ਉਹਦਾ ਨਾਂ ਸੀ, ਜਿਸਨੇ ਰਾਜ ਭਾਗ ਵੀ ਸਾਂਭਿਆ ਤੇ ਨਾਲੇ ਨਿਰਲੇਪ ਵੀ ਰਿਹਾ। ਬੇਅੰਤ ਲੰਮੇ ਪ੍ਰਸੰਗ ਹਨ, ਤਪੱਸੀ ਨੇ ਪਰਥਣਾ ਸਾਰੇ ਪਰਿਵਾਰ ਨੂੰ, ਸਾਰਾ ਪਰਿਵਾਰ ਹੀ ਨਿਰਮੋਹ ਸੀ ਸਤਸੰਗ ਜੀ, ਸਾਰੇ ਪਰਿਵਾਰ ਨੂੰ ਪਰਖ ਕੇ ਅਖੀਰ ਤੇ ਰਾਜੇ ਕੋਲੇ ਗਿਆ ਤਪੱਸੀ। ਕਹਿੰਦਾ, ਰਾਜਾ ਮੁਖ ਤੇ ਰਾਮ ਕਹੋ, ਪਲ ਪਲ ਭੜੀ ਘੜੀ ਘੜੀ, ਕਬਰ ਵਿਨਾਸ਼ੋ ਸਿੰਘ ਨੇ ਮੇਰੇ ਪਾਸ ਮੜੀ। ਤੇਰਾ ਪੁੱਤਰ ਸ਼ਿਕਾਰ ਗਿਆ ਸੀ, ਸ਼ੇਰ ਨੇ ਮਾਰਤਾ, ਉੱਥੇ ਲੋਥ ਪਈ ਹੈ, ਵਾਹਿਗੁਰੂ ਵਾਹਿਗੁਰੂ ਜਾਪ ਜਾਪ ਘੜੀ ਘੜੀ। ਰਾਜਾ ਨਿਰਮੋਹ ਬ੍ਰਹਮ ਗਿਆਨੀ ਸੀ, ਮਾਤਾ ਮੰਦਾਲਸਾ ਦੀ ਕੁੱਖ ਤੋਂ ਜਨਮ ਲੈਣ ਵਾਲਾ। ਕਹਿੰਦਾ, ਉਹ ਤਪੀਆ ਤਪ ਕਿਉਂ ਛੋਡਿਓ? ਇਹਾਂ ਪਲਕ ਨਹੀਂ ਸੋਗ, ਇਹ ਬਾਸਾ ਜਗਤ ਸਰਾਏ ਕੰਮ ਸਭੀ ਮੁਸਾਫਰ ਲੋਕ, ਅਸੀਂ ਸਾਰੇ ਮੁਸਾਫਰ ਲੋਕ ਹਾਂ, ਤੈਨੂੰ ਕੀ ਪਿਪਤਾ ਪਈ ਸੀ ਮੇਰੇ ਪਰਿਵਾਰ ਨੂੰ ਪਰਖਣ ਆਇਆ ਬਈ ਇਹਨਾਂ ਨੂੰ ਮੋਹ ਹੈਗਾ ਕਿ ਨਹੀਂ? ਆਪਦੀ ਤਪੱਸਿਆ ਛੱਡੀ, ਆਪਣਾ ਟਾਈਮ ਖੁਆ ਰਿਹਾ, ਮੇਰੇ ਰਾਜ ਭਾਗ ਵਿੱਚ ਮੋਹ ਦਾ ਅਸਰ ਹੈ ਕਿਤੇ? ਰਾਣੀ ਕੋਲੇ ਗਿਆ, ਉਹਨੇ ਵੀ ਤੈਨੂੰ ਉੱਤਰ ਦੇ ਦਿੱਤਾ, ਮੇਰੀ ਨੂੰਹ ਕੋਲੇ ਗਿਆ, ਉਹਨੇ ਵੀ ਭਾਣਾ ਮੰਨਿਆ, ਤੇ ਹੁਣ ਤੂੰ ਮੇਰੇ ਕੋਲੇ ਆਇਆ, ਮੇਰੇ ਤੋਂ ਕੀ ਭਾਲਦਾ? ਸਾਰਾ ਜੰਗ ਸੰਸਾਰ ਚਲਾਏਵਾਨ ਹੈ। ਭਾਵ ਕਿ ਸਤ ਸੰਗਤ ਜੀ ਜਿਹੜੀ ਮਾਤਾ ਪਿਤਾ ਦੀ ਆਸ਼ੀਰਵਾਦ ਹੁੰਦੀ ਹੈ ਉਹਦੇ ਚ ਬਹੁਤ ਬਰਕਤ ਹੈ। ਸੋ ਇਹ ਕੀਰਤਨ ਹੋ ਰਿਹਾ ਸੀ, ਐਸੇ ਸ਼ਬਦ ਤੋਂ ਇਹ ਸਿਧਾਂਤ ਪਕੜਨਾ ਚਾਹੀਏ ਬੀਬੀਆਂ ਨੂੰ ਵੀ ਭਰਾਵਾਂ ਨੂੰ ਵੀ ਕਿ ਬੱਚੇ ਨੂੰ ਕਦੇ ਵੀ ਕਈਆਂ ਦਾ ਸੁਭਾਅ ਹੈ ਪੁੱਠੀ ਸਿੱਖਿਆ ਦਿੰਦੇ ਹੈ, ਪਿਓ ਤਾਂ ਕਹੂ ਤੂੰ ਉਹਦੀ ਮਾਂ ਨੂੰ ਗਾਲ ਕੱਢ, ਮਾਂ ਕਹੂ ਅੱਗੇ ਪਿਓ ਨੂੰ ਗਾਲ ਕੱਢ, ਗਾਲਾਂ ਕੱਢਣ ਸਿਖਾਉਂਦੇ ਬੱਚਿਆਂ ਨੂੰ। ਇਹੀਆਂ ਜਿਹੀਆਂ ਵੀ ਹੈ ਸਮਾਜ ਦੇ ਅੰਦਰ ਕੁਰੀਤੀਆਂ, ਪਰ ਨਹੀਂ ਸੰਗਤ ਚ ਕਿਉਂ ਆਈਦਾ ਕਿ ਜਿਵੇਂ ਬੀਬੀ ਭਾਨੀ ਆਸ਼ੀਰਵਾਦਾਂ ਦਿੰਦੀ ਸੀ ਨਾ, ਐ ਜਦੋਂ ਤੁਸੀਂ ਆਸ਼ੀਰਵਾਦਾਂ ਦੇ ਦਿਓਗੇ ਉਹ ਬੱਚੇ ਪੁੱਠੇ ਪਾਸੇ ਨਹੀਂ ਜਾਣਗੇ, ਉਹ ਇਹ ਸੰਗਤ ਚ ਲਾਹਾ ਲੈਣਗੇ। ਤੋ ਸਤ ਸੰਗਤ ਜੀ ਆਓ ਬਿਰਤੀਆਂ ਨੂੰ ਉਜਾਗਰ ਕਰੋ, ਐਸੀ ਉੱਤਮ ਸਿੱਖਿਆ ਇਹ ਸੰਗਤ ਵਿੱਚੋਂ ਪ੍ਰਾਪਤ ਹੁੰਦੀ। ਇਹ ਸੰਗਤ ਨੂੰ ਸਤ ਸੰਗਤ ਜੀ ਪ੍ਰਗਟ ਕਰਨ ਵਾਲਾ ਕਲਯੁਗ ਦੇ ਸਮੇਂ ਚ ਕੌਣ ਹੈ? ਗੁਰੂ ਨਾਨਕ ਦੇਵ ਸਾਹਿਬ ਜੀ ਹਨ। ਜੇ ਸਤਿਗੁਰ ਤਾਂ ਸਤ ਸੰਗਤ ਮਨਾਈ, ਜਿੱਥੇ ਸਤਿਗੁਰੂ ਜੀ ਨੇ ਚਰਨ ਪਾਏ ਸੰਗਤਾਂ ਕਾਇਮ ਕਰ ਦਿੱਤੀਆਂ। ਸੋ ਆਪ ਸੱਚੇ ਪਾਤਸ਼ਾਹ ਸਤ ਸੰਗੀ ਗੁਰਸਿੱਖਾਂ ਨੂੰ ਨਿਹਾਲ ਕਰਨ ਵਾਸਤੇ ਕੱਲ ਪ੍ਰਸੰਗ ਆ ਚੁੱਕਿਆ ਹੈ, ਮਨਸੁਖ ਸ਼ਾਹੂਕਾਰ ਦੁਆਰਾ ਇਸ ਨੂੰ ਸਤ ਸੰਗੀ ਰਾਜੇ ਨੂੰ ਲਗਨ ਲੱਗ ਗਈ ਹੈ, ਟਾਪੂ ਵਾਲੇ ਨੂੰ, ਸਿੰਗਲਾ ਦੀਪ ਵਾਲੇ ਸ਼ਿਵ ਨਾਭ ਨੂੰ। ਅੱਜ ਤਰਸਦਾ ਹੈ ਪਰ ਕਲਯੁਗ ਦਾ ਸਮਾਂ ਨਾਨਕ ਬਨੌਟੀ ਬਣ ਕੇ ਜਾਣ ਲੱਗ ਗਏ ਕਿ ਰਾਜਾ ਜੇ ਸਾਨੂੰ ਗੁਰੂ ਬਣ ਲਵੇ ਮੌਜਾਂ ਲਵਾਂਗੇ, ਅਮੀਰ ਨੂੰ ਸੇਵਕ ਹਰ ਕੋਈ ਬਣਾ ਕੇ ਕੁਛ ਹੈ, ਗਰੀਬ ਨੂੰ ਕੌਣ ਬਣਾਉਂਦਾ? ਉਸ ਵੇਲੇ ਸਤ ਸੰਗਤ ਜੀ ਉੱਧਰ ਉਸਨੂੰ ਖਿੱਚ ਹੈ, ਉਹਨੇ ਇਸਤਰੀਆਂ ਸਪੈਸ਼ਲ ਰੱਖੀਆਂ ਕਿ ਜਿਹੜੇ ਬਾਗ ਵਿੱਚ ਕੋਈ ਸਾਧੂ ਆਉਂਦਾ ਨਾਨਕ ਨਾਮ ਲੈ ਕੇ ਮੇਰੇ ਬਾਗ ਵਿੱਚ, ਉਹਨੂੰ ਪਰਖ ਹੋ ਜਾ ਕੇ। ਜਦੋਂ ਪਰਖਦੀਆਂ ਕੋਈ ਪੂਰਾ ਨਹੀਂ ਉਤਰਦਾ ਸੀ, ਸਤ ਸੰਗਤ ਜੀ ਦੱਸ ਦਿੰਦੀਆਂ ਕਿ ਬਨੌਟੀ ਨਾਨਕਰੇ ਅਸਲੀ ਨਹੀਂ ਹੈ। ਲੇਕਿਨ ਰਾਜਾ ਤਰਸਦਾ ਹੈ ਕਿ ਹੇ ਮਹਾਰਾਜ, ਹੇ ਸਤਿਗੁਰੂ ਨਾਨਕ ਦੇਵ ਜੀ, ਆਪ ਕਿਰਪਾ ਕਰੋ, ਮੈਨੂੰ ਦੁਦਾਰੇ ਦੇਵੋ। ਸੋ ਆਹ ਕਲਯੁਗ ਦੇ ਸਮੇਂ ਦੇ ਅੰਦਰ ਸਤ ਸੰਗਤ ਜੀ ਪੰਚ ਵਿਖਾਦੀ ਏ, ਗਰੀਬਾ ਰੱਖੋ ਰੱਖਣ ਹਾਰੇ, ਖੇਦ ਕਰਿਆ ਬਹੁਤ ਸੰਤਾਵੇ ਆਇਓ ਸਰਨ ਤੁਹਾਰੇ, ਕਰ ਕਰ ਹਾਰੇ ਅਣਕ ਬਹੁ ਭਾਤੀ ਛੋਡੇ ਕਥੂ ਨਾਹੀ, ਇੱਕ ਬਾਤ ਸੁਣਤਾ ਕੀ ਓਟਾ ਸਾਧ ਸੰਗਤ ਮਿਟ ਜਾ। ਸਾਧ ਸੰਗਤ ਤੋਂ ਬਿਨਾਂ ਸਤ ਸੰਗਤ ਜੀ ਇਹਨਾਂ ਬਕਾਰਾਂ ਤੋਂ ਛੁਟਕਾਰਾ ਨਹੀਂ ਹੈ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵੈ ਦੱਜੈ ਨਾਨਕਾ ਤਰੀਆ ਚਰਨੀ ਲੱਗ। ਚਾਰ ਨਦੀਆਂ ਅੱਗ ਦੀਆਂ, ਪਾਣੀ ਦੀਆਂ ਥਾਂ ਥਾਂ ਤੁਸੀਂ ਜਲ ਵਗਦੀਆਂ ਦੇਖੀਆਂ, ਲੇਕਿਨ ਅਗਨੀ ਦੀਆਂ ਨਦੀਆਂ ਨਹੀਂ ਸਤ ਸੰਗਤ ਜੀ ਕਦੇ ਦੇਖੀਆਂ। ਉਹ ਅਗਨੀ ਦੀਆਂ ਨਦੀਆਂ ਦਾ ਸਾਰਿਆਂ ਦਾ ਸਤ ਸੰਗਤ ਜੀ ਹਿਰਦਾ ਫੂਕਿਆ ਪਿਆ ਲੋਕਾਂ ਦਾ। ਅੰਮ੍ਰਿਤਸਰ ਦੇ ਅੰਦਰ ਪੁਰਾਣੇ ਬਜ਼ੁਰਗਾਂ ਦੀ ਇੱਕ ਰਵਾਇਤ ਪ੍ਰਸੰਗ ਚੱਲਿਆ ਆ ਰਿਹਾ ਹੈ, ਜਦੋਂ ਆਪ ਜੀ ਨੇ ਅੰਮ੍ਰਿਤਸਰ ਦੀ ਸਤਸੰਗ ਦੀ ਰਚਨਾ ਰਚੀ, ਹਰਿਮੰਦਰ ਸਾਹਿਬ ਸਰੋਵਰ ਤਿਆਰ ਹੋ ਗਏ, ਸੰਤੋਖ ਸਰ ਸਰੋਵਰ, ਰਾਮਸਰ ਸਰੋਵਰ, ਕੌਲ ਸਰ, ਵਿਵੇਕ ਸਰ, ਐਸੇ ਸੁੰਦਰ ਸਰੋਵਰ ਬਣਾ ਦਿੱਤੇ ਗੁਰਸਿੱਖਾਂ ਦੀ ਕਲਿਆਣ ਵਾਸਤੇ। ਪਿਰਥੀਏ ਨੇ ਪਾਕਿਸਤਾਨ ਚ ਆ ਗਿਆ ਹੇਰ ਪਿੰਡ, ਉੱਥੇ ਆਪਣਾ ਤੀਰਥ ਰਚਿਆ, ਛੱਪੜ ਬਣਿਆ, ਝੋਟੇ ਨਹਾਉਂਦੇ ਰਹੇ। ਹੁਣ ਉਹਨੇ ਅੰਮ੍ਰਿਤਸਰ ਸਾਹਿਬ ਦੇ ਮੁਕਾਬਲੇ ਤੇ ਪਿਰਥੀਏ ਨੇ ਉੱਥੇ ਬਣਾਇਆ। ਜਦੋਂ ਸੰਗਤਾਂ ਨੇ ਕਿਹਾ ਪਿਰਥੀ ਚੰਦ, ਅੰਮ੍ਰਿਤਸਰ ਤਾਂ ਅੰਮ੍ਰਿਤਸਰ, ਡਿੱਠੇ ਸਭੇ ਥਾਪ ਨਹੀਂ ਤੁਦ ਜਿਹਾ, ਬੰਦੋ ਪੁਰਖ ਵਧਾਤੇ ਤਾਂ ਤੂੰ ਸੋਹਿਆ। ਕਹਿੰਦਾ ਮੈਂ ਤਾਂ ਕਾਮ ਦੀ ਨਦੀ ਵਗਾ ਦੂ ਨਦੀ, ਕਹਿੰਦਾ ਅੰਮ੍ਰਿਤਸਰ ਵਿੱਚ ਕਿੱਥੇ ਮੇਰਾ ਛੋਟਾ ਭਰਾ ਗੁਰੂ ਅਰਜਨ ਦੇਵ ਜੀ ਤੀਰਥ ਰੱਖਦਾ ਫਿਰਦਾ, ਮੈਂ ਕਹਿੰਦਾ ਕਾਮ ਦੀ ਨਦੀ ਵਗਾ ਦੂ। ਗੁਰੂ ਕਾ ਪੁੱਤਰ ਸੀ, ਬਚਨ ਤਾਂ ਸਫਲੇ ਸੀ। ਗੁਰੂ ਅਰਜਨ ਦੇਵ ਜੀ ਨੂੰ ਆ ਕੇ ਸਿੱਖਾਂ ਨੇ ਦੱਸਿਆ ਮਹਾਰਾਜ ਤਿਰਥੀਆ ਐ ਫਿੱਕੇ ਬਚਨ ਬੋਲਦਾ। ਸਤਿਗੁਰੂ ਜੀ ਕਹਿੰਦੇ ਚੰਗਾ ਭਾਈ, ਉਹ ਸਾਡੇ ਪਿਤਾ ਦੀ ਅੰਤ ਸਾਡਾ ਵੱਡਾ ਭਰਾ ਹੈ। ਖਿਮਾ ਦੇ ਮਾਲਕ ਕਹਿੰਦੇ ਕੁਝ ਨੀ, ਕਹਿੰਦੇ ਅਸੀਂ ਜੇ ਉਹਦੇ ਬਚਨਾਂ ਨਾਲ ਕਾਮ ਦੀ ਨਦੀ ਚੱਲੂਗੀ ਸਾਡੇ ਸਰੋਵਰ ਚ ਆ ਕੇ ਸਮਾ ਜਾ ਕਰੂ, ਪਤਾ ਹੀ ਨੀ ਲੱਗੂ ਵੀ ਕਿੱਧਰ ਗਈ ਨਦੀ। ਨਦੀਆਂ 999 ਪੈਂਦੀਆਂ ਸਮੁੰਦਰ ਦੇ ਅੰਦਰ, ਪਤਾ ਲੱਗਦਾ ਉੱਥੇ ਵੀ ਉੱਛਲ ਗਿਆ ਸਮੁੰਦਰ ਕਦੇ ਨਾ, ਸਾਰੀਆਂ ਹੀ ਉੱਥੇ ਸਮਾ ਜਾਂਦੀਆਂ। ਉਹ ਜਿਹੜੀ ਕਾਮ ਦੀ ਨਦੀ ਕਲਯੁਗ ਦੇ ਸਮੇਂ ਚੱਲੂਗੀ ਉਹ ਸਾਡੇ ਸਰੋਵਰ ਚ ਸਮਾ ਜਾ ਕਰੂ, ਪਤਾ ਹੀ ਨਹੀਂ ਲੱਗਣਾ ਵੀ ਹੈਗੀ ਕਿ ਨਹੀਂ ਇੱਥੇ। ਇਹ ਪ੍ਰਤਾਪ ਅੰਮ੍ਰਿਤਸਰ ਸਾਹਿਬ ਦਾ ਹੋਵੇਗਾ। ਸਤ ਸੰਗਤ ਜੀ ਅੱਜ ਰਾਜਾ ਸ਼ਿਵ ਨਾਲ ਸੋਚ ਰਿਹਾ, ਫਿਰ ਸਤਿਗੁਰੂ ਨਾਨਕ ਦੇਵ ਜੀ ਥੋਤੋਂ ਬਿਨਾਂ ਕੋਈ ਬਚਿਆ ਨਹੀਂ ਹੋਇਆ ਬਕਾਰਾਂ ਤੋਂ, ਜਿੰਨੇ ਸਾਧੂ ਤੁਹਾਡਾ ਨਾਮ ਰਖਾ ਕੇ ਆਉਂਦੇ ਹੈ ਉਹਨਾਂ ਚ ਕਾਣ ਹੈ, ਊਣ ਤਾਈ ਹੈ, ਮੈਨੂੰ ਦਰਸ਼ਨ ਦੇ ਦਿਓ। ਜਿਵੇਂ ਸਤਿਗੁਰੂ ਜੀ ਸਤ ਸੰਗਤ ਜੀ ਨਨਕਾਣੇ ਸਾਹਿਬ ਤੋਂ ਚਾਲੇ ਪਾਉਣਗੇ, ਰਾਏ ਬੁਲਾਰ ਨੂੰ ਸਤਸੰਗ ਜੀ ਪ੍ਰੇਮ ਨਾਲ ਸੰਤੁਸ਼ਟ ਕਰਨਾ, ਮਾਤਾ ਪਿਤਾ ਦਾ ਮੋਹ ਮੇਟਣਗੇ ਆਪ ਸੱਚੇ ਪਾਤਸ਼ਾਹ, ਮੋਹ ਹੀ ਦੁੱਖ ਰੂਪ ਹੈ, ਮੋਹ ਮੇਟ ਕੇ ਫਿਰ ਆਪਣੇ ਸਤਸੰਗਤ ਜੀ ਇੱਥੋਂ ਚੱਲਣਾ ਹੈ। ਆਓ ਵਿਅਕਤੀਆਂ ਨੂੰ ਕਾਗਰ ਕਰੀਏ, ਐਸੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦਾ ਧਿਆਨ ਧਾਰ ਕੇ ਕਥਾ ਸੁਣੀਏ, ਜਿਸ ਕਰਕੇ ਜਨਮਾਂ ਜਨਮਾਂ ਦੇ ਜਿਹੜੇ ਵਿਕਾਰ ਸਾਡੇ ਬੈਰੀ ਹਨ, ਜਿਨ੍ਹਾਂ ਨੇ ਸਾਨੂੰ ਸਤਸੰਗਤ ਜੀ ਸਾਰੀਆਂ ਇੰਦਰੀਆਂ ਨੂੰ ਵੀ ਸੁੱਤੀਆਂ ਰਹਿਣ ਦਿੱਤਾ, ਜਾਗਣ ਨਹੀਂ ਦਿੰਦੇ, ਉਹਨਾਂ ਤੋਂ ਬਚਣ ਵਾਸਤੇ ਸੰਗਤ ਕਰਨ ਦਾ ਹੀ ਉਪਾਅ ਹੈ। ਸਰਵਣ ਸੋਏ ਸੁਣਨ ਦੇ ਵਿਚਾਰ, ਰਸਨਾ ਰਸੋਈ ਲੋ ਮਿੱਠੇ ਸਾਗ, ਮਨ ਸੋਇਆ ਮਾਇਆ ਬਿਸਮਾਦ, ਨੇਤਰ ਸੋਏ ਪਰ ਦਿਸ਼ਟ ਵਿਕਾਰ। ਨੇਤਰ ਵੀ ਸੁੱਤੇ ਪਏ ਨੇ ਵਿਕਾਰਾਂ ਵਾਲੀ ਦ੍ਰਿਸ਼ਟੀ ਦੇ ਵਿੱਚ, ਕੰਨ ਸੁੱਤੇ ਪਏ ਨੇ ਨਿੰਦਿਆ ਚੁਗਲੀ ਸੁਣਨ ਦੇ ਵਿੱਚ, ਮਾਇਆ ਤੇ ਬਸਮਾਦਤਾਈ ਦੇ ਅੰਦਰ ਮਨ ਵੀ ਸੁੱਤਾ ਪਿਆ ਹੈ। ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਸਾਬਤ ਵਸਤੂ ਆਪਣੀ ਲਹਿ। ਉਹੀ ਚੋਰਾਂ ਤੋਂ ਬਚਾ ਸਕਦਾ ਆਪਣੀ ਵਸਤੂ ਨੂੰ ਜਿਹੜਾ ਰਾਤ ਨੂੰ ਜਾਗਦਾ ਰਹੇ, ਜਿਹੜਾ ਸੁੱਤਾ ਪਿਆ ਚੋਰ ਜਦੋਂ ਮਰਜ਼ੀ ਲੈ ਜਾਣ। ਇਹ ਇੰਦਰੀਏ ਪਹਿਰੇਦਾਰ ਹਨ, ਅੰਦਰੋਂ ਸ਼ੁਭ ਗੁਣਾਂ ਦਾ ਧਨ ਸਤਸੰਗ ਜੀ ਵਿਕਾਰ ਲੁੱਟ ਕੇ ਲੈ ਜਾਂਦੇ ਹਨ, ਲੇਕਿਨ ਆਹ ਜਿਹੜੀ ਸੰਗਤ ਹੈ ਇਹ ਜਗਾਉਣ ਵਾਲੀ ਹੈ। ਆਓ ਸਤਸੰਗਤ ਜੀ ਸਤਿਗੁਰਾਂ ਦੀ ਕਥਾ ਸੁਣੀਏ, ਜਿਸ ਪ੍ਰਕਾਰ ਅੱਗੇ ਆ ਰਹੀ ਹੈ।
ਇੱਕ ਸ਼੍ਰੀ ਨਾਨਕ ਗੁਰੂ ਬਿਹੀਨਾ।
ਇਹ ਸਤਸੰਗ ਜੀ ਸੰਗਲਾ ਦੀਪ ਵਾਲਾ ਰਾਜਾ ਸ਼ਿਵ ਨਾਭ ਕਹਿ ਰਿਹਾ ਕਿ ਇੱਕ ਗੁਰੂ ਨਾਨਕ ਦੇਵ ਜੀ ਤੋਂ ਬਿਨਾ
ਪੰਜ ਦੁਸ਼ਟ ਕੈ ਸਰਬ ਅਧੀਨਾ,
ਸਾਰੇ ਲੋਕ ਪੰਜੇ ਕਾਮ ਕਰੋਧ ਆਦਿਕ ਦੁਸ਼ਟਾਂ ਦੇ ਅਧੀਨ ਹਨ।
ਅਸ ਕਹਿ ਚਿਤਵ ਰੂਪ ਕਿਰਪਾਲਾ,
ਐ ਕਹਿ ਕੇ ਕਿਰਪਾਲੂ ਸਤਿਗੁਰਾਂ ਦੇ ਸਰੂਪ ਨੂੰ ਚਿਤਵਦਾ ਹੈ।
ਚੇਤ ਸਵਾਸ ਜੋ ਸੀਤ ਵਿਸਾਲਾ,
ਵਿਛੋੜੇ ਦਾ ਦੁੱਖ ਭਾਈ ਇਹ ਜਿਹੀ ਹੈ, ਸਤਿਗੁਰਾਂ ਨੂੰ ਚੇਤੇ ਵੀ ਕਰਦਾ ਨਾਲੇ ਹੋ ਕੇ ਲੈਂਦਾ ਠੰਡੇ ਸਾਹ।
ਪੀਰੀ ਪਰ ਰਹੀ ਮੁਖ ਪਰ ਜਾ ਕੇ,
ਜਿਸ ਸ਼ਿਵਨਾਭ ਦੇ ਰਾਜੇ ਦੇ ਮੁਖ ਦੇ ਉੱਤੇ ਪ੍ਰਤਣ ਆ ਗਈ ਹੈ, ਪੀੜਾ ਹੋ ਗਿਆ ਚਿਹਰਾ।
ਮੋਚਿਤ ਜਲ ਦਵੈ ਲੋਚਨ ਤਾਕੇ,
ਨੇਤਰਾਂ ਤੋਂ ਹਰ ਵੇਲੇ ਅਥਰੂ ਗੇਰਦਾ ਹੈ।
ਅਸ ਜਬ ਖੈਂਜ ਪ੍ਰੇਮ ਕਹਿ ਨੀ ਕੀਨੀ,
ਜਦੋਂ ਐ ਪ੍ਰੇਮ ਦੀ ਖਿੱਚ ਹੋਈ।
ਕਿਰਪਾ ਨਿਧ ਨਿਧਾਨ ਸਰਬਗਤ ਚੀਨੀ,
ਸਤਿਗੁਰੂ ਨਾਨਕ ਦੇਵ ਜੀ ਭਾਈ ਖੰਡਾ ਬ੍ਰਹਮੰਡਾ ਦੇ ਮਾਲਕ, ਜਿੱਥੇ ਜਿੱਥੇ ਕੋਈ ਪ੍ਰੇਮੀ ਚੇਤੇ ਕਰਦਾ ਆਪ ਸੱਚੇ ਪਾਤਸ਼ਾਹ ਨੂੰ ਸਭ ਗਿਆਨ ਹੈ। ਆਪ ਨੂੰ ਅਨੁਭਵ ਹੋਇਆ ਕਿ ਅੱਜ ਟਾਪੂ ਦਾ ਨਿਵਾਸੀ ਰਾਜਾ ਸ਼ਿਵਨਾਭ ਛਿਨ ਛਿਨ ਕਾਲ ਵਿੱਚ ਸਾਡੇ ਦਰਸ਼ਨਾਂ ਨੂੰ ਲੋਚਦਾ ਹੈ। ਚਿਤ ਬਲਿਆ ਗੁਰੂ ਨਾਨਕ ਦੇਵ ਜੀ ਨੇ, ਚਲੋ ਚੱਲੀਏ ਉਹਨੂੰ ਨਿਹਾਲ ਕਰੀਏ ਸ਼ਿਵਨਾਭ ਨੂੰ।
ਪ੍ਰੇਮ ਬੇਹਲਾ,
ਸਾਡੇ ਪ੍ਰੇਮ ਨੇ ਉਸ ਨੂੰ ਬੇਵਰ ਕਰ ਛੱਡਿਆ ਹੈ, ਉਹਨੂੰ ਕੋਈ ਵਸਤੂ ਚੰਗੀ ਨਹੀਂ ਲੱਗਦੀ।
ਤਹਾਂ ਚਲਨ ਕੀ ਮਨਸ਼ਾ ਧਾਰੀ,
ਆਪ ਨੇ ਇੱਛਾ ਧਾਰੀ ਕੇ ਚਲੋ ਚੱਲੀਏ ਸ਼ਿਵ ਨਾਮ ਨੂੰ ਦਰਸ਼ਨ ਦੇਈਏ।
ਸਹਿਨਾ ਸਖਤ ਬ੍ਰਿਹੋ ਭਗਤ ਜੋ ਭਾਰੀ,
ਇਹ ਗੁਰੂ ਪਰਮੇਸ਼ਰ ਦਾ ਬਿਰਧ ਹੈ, ਆਪਣੇ ਭਗਤਾਂ ਦਾ ਜਿਹੜਾ ਵਿਛੋੜਾ ਉਹ ਸਹਾਰ ਨਹੀਂ ਸਕਦਾ ਹੈ। ਜਿੱਥੇ ਜਿੱਥੇ ਸੰਤ ਭਗਤ ਚੇਤੇ ਕਰਦੇ ਹੈ ਵਾਹਿਗੁਰੂ ਉੱਥੇ ਬੋੜਦਾ ਹੈ।
ਪ੍ਰੇਮ ਡੋਰ ਕਰ ਬੰਦੇ ਗੁਸਾਈ,
ਪ੍ਰੇਮ ਦੀ ਡੋਰ ਦੇ ਸਤਸੰਗ ਜੀ ਬੰਨੇ ਹੋਏ ਗੁਰੂ ਨਾਨਕ ਦੇਵ ਜੀ।
ਖੈਂਚੇ ਮਿਲਣ ਚੈਤ ਨਿਰਪਤਾਈ,
ਰਾਜੇ ਨੇ ਸਤਸੰਗ ਜਿਹੜਾ ਚਾਹੁੰਦਾ ਹੈ ਮਿਲਣਾ, ਖਿੱਚ ਲੇ ਪ੍ਰੇਮ ਨਾਲ।
ਵੈਸੇ ਇੱਕ ਦਿਵਸ ਉਦਿਆਨਾ,
ਇੱਕ ਦਿਨ ਆਪ ਜੀ ਇਕਾਂਤ ਵਿੱਚ ਬੈਠੇ ਸੀ ਨਨਕਾਣੇ ਸਾਹਿਬ ਤੋਂ ਬਾਹਰ।
ਮੈਂ ਤਹਿ ਗਏ ਸੰਗ ਮਰਦਾਨਾ,
ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਦੇਵ ਜੀ, ਮੈਂ ਭਾਈ ਮਰਦਾਨੇ ਨੂੰ ਘਰੋਂ ਲੈ ਲਿਆ। ਮੈਂ ਕਿਹਾ ਚੱਲ ਚੱਲੀਏ ਆਪਾਂ ਸਤਿਗੁਰਾਂ ਨੂੰ ਮਿਲ ਕੇ ਆਈਏ, ਬਾਹਰ ਇਕੱਲੇ ਬੈਠੇ ਹੈ। ਅਸੀਂ ਦੋਨੋਂ ਗੁਰੂ ਨਾਨਕ ਦੇਵ ਜੀ ਕੋਲੇ ਚਲੇ ਗਏ।
ਘਰ ਬੰਦਨਗੇ ਬੈਸ ਸਰੀਪਾ,
ਹੇ ਗੁਰੂ ਅੰਗਦ ਦੇਵ ਜੀ ਅਸੀਂ ਦੋਨੋਂ ਜਣੇ ਮੱਥਾ ਟੇਕ ਕੇ ਬੈਠ ਗਏ।
ਦਵੇ ਬੋਲੇ ਬੇਦੀ ਕੁਲ ਦੀਪਾ,
ਬੇਦੀਆਂ ਦੇ ਕੁਲ ਦੇ ਪ੍ਰਕਾਸ਼ ਰੂਪ ਗੁਰੂ ਨਾਨਕ ਦੇਵ ਜੀ ਸਾਡੇ ਪ੍ਰਤੀ ਬੋਲੇ।
ਚਲੋ ਸੈਲ ਹਿਤ ਦੇਖਣ ਸ਼ੋਨੀ,
ਦੇਖੋ ਆਪ ਜੀ ਐ ਨੀ ਕਹਿ ਰਹੇ ਕਿ ਅਸੀਂ ਤਾਰਨਾ ਹੈ ਦੁਨੀਆਂ ਨੂੰ, ਅਸੀਂ ਉਹਨੂੰ ਦਰਸ਼ਨ ਦੇਣੇ ਆਪਣੇ ਸੇਵਕ ਨੂੰ, ਬਿਲਕੁਲ ਹੰਕਾਰ ਨਹੀਂ ਹੈ, ਹਉਮੈ ਨਹੀਂ ਹੈ। ਕੀ ਕਹਿ ਰਹੇ ਨੇ ਭਾਈ ਮਰਦਾਨਿਆਂ, ਚੱਲ ਬਈ ਆਪਾਂ ਧਰਤੀ ਦੀ ਸੈਰ ਕਰੀਏ, ਤੈਨੂੰ ਸੈਰ ਕਰਾਈਏ।
ਰਚਨਾ ਕੀ ਨਾਨਕ ਜਗ ਜੋਨੀ,
ਜਗ ਦਾ ਕਾਰਨ ਰੂਪ ਵਾਹਿਗੁਰੂ ਨੇ ਸੰਸਾਰ ਦੀ ਰਚਨਾ ਬਹੁਤ ਤਰ੍ਹਾਂ ਦੀ ਕੀਤੀ ਹੈ।
ਕਿਤੇ ਥਾਨ ਨਾਰੇ ਅੰਤ ਸੁਭਾਉ,
ਕਈਆਂ ਥਾਵਾਂ ਤੇ ਹੋਰ ਸੁਭਾਅ ਦੇ ਲੋਕ ਵਸਦੇ ਹੈ।
ਰਾਕਸ਼ ਰਹਿਣ ਥਾਨ ਹੈ ਕਾਉ,
ਕਈ ਇਹੋ ਜਿਹੇ ਥਾਨ ਹੈ ਜਿੱਥੇ ਰਾਕਸ਼ ਰਹਿੰਦੇ ਨੇ।
ਕਿਤੇ ਧਰਮੀ ਕਿਤੇ ਅਗੀ ਬਸੰਤੇ,
ਕਿਤੇ ਪਾਪੀ ਵਸਦੇ ਹੈ ਕਿਤੇ ਧਰਮੀ ਲੋਕ ਵਸਦੇ ਹੈ ਧਰਤੀ ਤੇ।
ਬਹੁ ਦੁਖੀ ਕਹਿ ਸੁਖੀ ਰਹੰਤੇ,
ਕਈਆਂ ਥਾਵਾਂ ਤੇ ਬਹੁਤ ਦੁਖੀ ਲੋਕ ਨੇ, ਕਈਆਂ ਥਾਵਾਂ ਤੇ ਸੁਖੀ ਹਨ।
ਨਿਗਮ ਆਗਮ ਕਿਤ ਕਥਤ ਪੁਰਾਣਾ,
ਕਈਆਂ ਤੀਰਥਾਂ ਤੇ ਤੈਨੂੰ ਦਰਸ਼ਨ ਕਰਾਵਾਂਗੇ। ਸ਼ਾਸਤਰ ਵੇਦ ਉਹਨਾਂ ਦੀ ਕਥਾ ਹੁੰਦੀ ਆ, ਉਹ ਬੜੇ ਵੱਡੇ ਵਿਦਵਾਨ ਵਿਚਾਰ ਰਹੇ ਨੇ।
ਬਹੁ ਤੁਰਕ ਹੈ ਪੜਤ ਕੁਰਾਨਾ,
ਜਿੱਥੇ ਤੁਰਕਾਂ ਦਾ ਪ੍ਰਭਾਵ ਹੈ ਉੱਥੇ ਕੁਰਾਨ ਪੜ੍ਹਦੇ ਹਨ ਮਸਜਿਦਾਂ ਵਿੱਚ।
ਦੇਸ਼ ਵਿਦੇਸ਼ਾਂ ਕੀ ਬਹੁ ਭਾਖਾ,
ਦੇਸ਼ਾਂ ਪ੍ਰਦੇਸ਼ਾਂ ਦੀਆਂ ਬੋਲੀਆਂ ਬੜੀਆਂ ਵੱਖਰੀਆਂ ਵੱਖਰੀਆਂ ਨੇ।
ਚਲੋ ਬਲੋਕਨ ਕੀ ਅਭਲਾਖਾ,
ਚਲੋ ਜੇ ਤੁਹਾਨੂੰ ਦੇਖਣ ਦੀ ਇੱਛਾ ਸਾਡੇ ਨਾਲ, ਤੁਹਾਨੂੰ ਸੈਰ ਕਰਾਈਏ ਧਰਤੀ ਦੀ।
ਗੁਰ ਬਚਨ ਕਹਿਤ ਮਰਦਾਨਾ,
ਮਰਦਾਨਾ ਗੁਰੂ ਨਾਨਕ ਦੇਵ ਜੀ ਬਚਨ ਸੁਣ ਕੇ ਲੱਗਾ ਕਹਿਣ।
ਸਮਰੱਥ ਸਕਲ ਗੁਣ ਖਾਨਾ,
ਇਹ ਗੁਣਾਂ ਦੀ ਖਾਣ ਸਮਰੱਥ ਸਤਿਗੁਰੂ ਨਾਨਕ ਦੇਵ ਸਾਹਿਬ ਜੀ।
ਜੈ ਇਸ਼ਾ ਤੁਮ ਚਲੋ ਅਗਾਰੀ,
ਮਹਾਰਾਜ ਅੱਗਾ ਤੁਹਾਡਾ ਪਿੱਛਾ ਸਾਡਾ, ਜਿੱਥੇ ਤੁਹਾਡੀ ਇੱਛਾ ਚੱਲੋ।
ਹੋਰਾਵਰ ਕੀ ਸਦਾ ਪਿਛਾਰੀ,
ਮੈਂ ਤੁਹਾਡੇ ਪਿੱਛੇ ਰਹਾਂਗਾ ਤੁਹਾਡੀ ਆਗਿਆ ਵਿੱਚ, ਮਰਦਾਨਾ ਕਹਿੰਦਾ।
ਤੁਮ ਸਾਮ ਪ੍ਰਭ ਕੀ ਸਰਨੈ ਸ਼ੋਰੀ,
ਆਪ ਜੈਸੇ ਸਮਰੱਥ ਗੁਰੂ ਮਿਲ ਜਾਣ, ਤੁਹਾਡੀ ਸ਼ਰਨ ਨੂੰ ਕਮਲਾ ਹੀ ਹੋਊ ਜਿਹੜਾ ਛੱਡੂਗਾ।
ਕਾਂਕੋ ਗਹੋਂ ਲੰਬ ਬਹੋਰੀ,
ਮੈਂ ਸਦਾ ਵਾਸਤੇ ਮਹਾਰਾਜ ਤੁਹਾਡੀ ਸ਼ਰਨ ਛੱਡ ਕੇ ਹੋਰ ਕਿਸੇ ਦਾ ਆਸਰਾ ਨਹੀਂ ਲੈਣਾ ਚਾਹੁੰਦਾ।
ਸੁਣੋ ਗੁਰੂ ਅੰਗਦ ਗਤ ਦਾਨੀ,
ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਦੇਵ ਜੀ ਮੁਕਤੀ ਦਾਤੇ, ਸੁਣੋ ਉਸ ਵੇਲੇ ਮੈਂ ਵੀ ਕੋਲੇ ਹੀ ਬੈਠਾ ਸੀ।
ਬੰਦ ਪਾਨ ਪੁੰਨ ਮੈਂ ਕਹਿ ਬਾਣੀ,
ਮੈਂ ਵੀ ਚੁੱਪ ਨੀ ਰਿਹਾ, ਹੱਥ ਜੋੜ ਕਰਕੇ ਗੁਰੂ ਨਾਨਕ ਦੇਵ ਜੀ ਨੂੰ ਬਾਣੀ ਕਹੀ।
ਦੀਨ ਦਿਆਲ ਰਾਖ ਨਿਜ ਸਾਥਾ,
ਇਹ ਦੀਨਾਂ ਤੇ ਦਿਆਲ ਤਿਆ ਕਰਨ ਵਾਲੇ ਗੁਰੂ ਨਾਨਕ ਦੇਵ ਜੀ, ਜੇ ਮਰਦਾਨਾ ਤੁਹਾਡੇ ਨਾਲ ਰਹੂਗਾ ਤਾਂ ਮੈਨੂੰ ਵੀ ਨਾਲ ਹੀ ਰੱਖੋ।
ਤੁਮ ਸਮ ਦੇਖੋ ਔਰ ਨਾ ਨਾਥਾ,
ਇਹ ਸਵਾਮੀ ਸਤਿਗੁਰੂ ਨਾਨਕ ਦੇਵ ਜੀ ਆਪ ਜੈਸਾ ਮੈਂ ਕਿਸੇ ਹੋਰ ਨੂੰ ਤੱਕਦਾ ਨਹੀਂ। ਬੜੇ ਪੀਰ ਪੈਗੰਬਰ ਅਵਤਾਰ ਹੋਏ ਦੁਨੀਆਂ ਦੇ ਉੱਤੇ, ਜੋ ਤੁਸੀਂ ਹੋ ਤੁਸੀਂ ਹੋਈ ਹੋ।
ਸੁਣ ਕੇ ਬਚਨ ਪ੍ਰਸੀਦ ਬਸਾਲਾ,
ਮੇਰੇ ਭਾਵਨਾ ਵਾਲੇ ਬਚਨ ਸੁਣ ਕੇ ਗੁਰੂ ਨਾਨਕ ਦੇਵ ਜੀ ਬੜੇ ਖੁਸ਼ ਹੋਏ। ਭਾਈ ਬਾਲਾ ਕਹਿੰਦਾ,
ਭਾਈ ਪਰ ਦੋਖ ਉਠੇ ਤੇ ਕਾਲਾ,
ਸ਼ਾਮ ਹੋ ਗਈ, ਆਪ ਜੀ ਬਾਹਰੋਂ ਕਾਂਤ ਤੋਂ ਉੱਠ ਖੜੇ
ਆਏ। ਨਗਰ ਵਿਖੇ ਨਿਜ ਸਦਨਾ,
ਆਪਣੇ ਘਰ ਆ ਗਏ ਸਤਿਗੁਰੂ ਨਾਨਕ ਦੇਵ ਜੀ।
ਪਰ ਫੁੱਲ ਤਰ ਬਿੰਦ ਸੋ ਬਦਨਾ,
ਚਿਹਰਾ ਕਬਲ ਵਾਂਗੂ ਖਿੜਿਆ ਹੋਇਆ ਹੈ।
ਬੈਨ ਕਹੇ ਨਿਜ ਧਾਮ ਵਿਖੇ,
ਮੈਂ ਵੀ ਹੇ ਗੁਰੂ ਅੰਗਦ ਦੇਵ ਜੀ ਘਰ ਆ ਕੇ ਘਰਦਿਆਂ ਨੂੰ ਦੱਸ ਦਿੱਤਾ।
ਅਬ ਨਾਨਕ ਜੀ ਚੱਲ ਬੈ ਕਿਤ ਤਿਆਰਾ,
ਕਿ ਗੁਰੂ ਨਾਨਕ ਦੇਵ ਜੀ ਕਿਤੇ ਜਾਣ ਨੂੰ ਬਾਹਰ ਤਿਆਰ ਨੇ।
ਸੰਗ ਚੱਲੇ ਤਿੰਨ ਕੇ ਹਮ ਤਾਂ ਛਿੰਨ,
ਭਾਈ ਮਰਦਾਨਾ ਵੀ ਨਾਲ ਹੈ, ਮੈਂ ਵੀ ਉਸੇ ਵੇਲੇ ਚਲੇ ਜਾਣਾ, ਮੈਂ ਘਰਦਿਆਂ ਨੂੰ ਪਹਿਲਾਂ ਹੀ ਦੱਸ ਦਿੱਤਾ।
ਪ੍ਰੀਤ ਵਿਸਾਲ ਦਇਆ ਲਿਓ ਦਾਰਾ,
ਬਹੁਤੇ ਦਿਆਲੂ ਨੇ ਗੁਰੂ ਨਾਨਕ ਦੇਵ ਜੀ, ਮੇਰੀ ਉਹਨਾਂ ਨਾਲ ਪ੍ਰੀਤੀ ਹੈ। ਭਾਈ ਬਾਲਾ ਕਹਿੰਦਾ, ਮੈਂ ਘਰਦਿਆਂ ਨੂੰ ਕਿਹਾ ਮੈਂ ਨਾਲ ਚਲੇ ਜਾਣਾ ਜਿੱਥੇ ਨੂੰ ਜਾਣਗੇ।
ਕਿਉਂ ਸੋਧ ਪੀ ਜਬ ਸ਼੍ਰੀ ਗੁਰੂ ਆਲਿਆ,
ਇੱਧਰ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਵੀ ਖਬਰ ਦੇ ਦਿੱਤੀ ਮੇਰੇ ਘਰਦਿਆਂ ਨੇ। ਭਾਈ ਬਾਲਾ ਜੀ ਕਹਿੰਦੇ ਕਿ ਗੁਰੂ ਨਾਨਕ ਦੇਵ ਜੀ ਤੱਕ ਚਲੇ ਜਾਣਗੇ ਘਰੋਂ।
ਮਾਤ ਪਿਤਾ ਸੋਧ ਦੇ ਸਾਰਾ,
ਉਸੇ ਵੇਲੇ ਸੱਤ ਜੀ ਘਬਰਾ ਗਿਆ ਸਾਰਾ ਪਰਿਵਾਰ, ਮਾਤਾ ਤ੍ਰਿਪਤਾ ਵੀ ਸੁੱਧ ਭੁਲਾ ਦਿੱਤੀ ਸਰੀਰ ਦੀ, ਬਾਬਾ ਕਾਲੂ ਚਾਚਾ ਲਾਲੂ ਬਹੁਤ ਸੋਚਾਂ ਚ ਪੈ ਗਏ।
ਚਿੰਤ ਬਦੀ ਔਰ ਅੰਤਰ ਭੂਰ,
ਬਹੁਤ ਹੀ ਹਿਰਦੇ ਚਿੰਤਾ ਭਰ ਗਈ ਕਿ ਕੋਈ ਇੱਕ ਪੁੱਤਰ ਹੈ ਗੁਰੂ ਨਾਨਕ ਸਾਡਾ, ਇਹਨੇ ਚਲੇ ਜਾਣਾ ਘਰੋਂ।
ਨਿਰੰਤਰ ਦੀਨ ਚਲੇ ਨਹਿ ਚਾਰਾ,
ਇੱਕ ਰਸ ਸੱਤ ਜੀ ਬੜੇ ਦੁਖੀ ਹੋਏ, ਜ਼ੋਰ ਨਹੀਂ ਚੱਲਦਾ ਹੈ।
ਰਾਏ ਬੁਲਾਰ ਆਵਾਸ ਗਏ ਤੈ,
ਕੀ ਹੋਇਆ ਉਸ ਵੇਲੇ ਖਾਲਸਾ ਜੀ, ਭੋਜਨ ਕੀ ਰਾਤ ਦਾ ਪਕਾਉਣਾ ਸੀ? ਮਾਤਾ ਤ੍ਰਿਪਤਾ, ਬਾਬਾ ਕਾਲੂ ਜੀ, ਚਾਚਾ ਲਾਲੂ ਤਿੰਨੇ ਹੀ ਘਰੋਂ ਇਕੱਠੇ ਹੋ ਕੇ ਰਾਏ ਬਲਾਰ ਦੇ ਪਾਸ ਪਹੁੰਚੇ, ਜੇ ਰਜਵਾੜਾ ਸੀ, ਕਿ ਉਹਦੇ ਕਹੇ ਲੱਗਦਾ ਹੈ ਸਾਡਾ ਪੁੱਤਰ ਗੁਰੂ ਨਾਨਕ ਦੇਵ ਜੀ, ਉਹਨੂੰ ਕਹੀਏ।
ਜਾਵਤ ਹੀ ਬਹੁ ਰੋਦਨ ਕੀਨੋ,
ਜਾਂਦੇ ਹੀ ਰੋਣ ਲੱਗ ਗਏ ਰਾਏ ਬੁਲਾਰ ਕੋਲੇ।
ਸ੍ਰੀ ਗੁਰ ਕੀ ਜਨਨੀ ਔਰ ਆਤੁਰ,
ਬਹੁਤ ਹੀ ਦੁਖੀ ਹੈ, ਵਿਛੋੜਾ ਦੇ ਦੁੱਖ ਸਹਾਰ ਨਹੀਂ ਸਕਦੀ ਮਾਤਾ ਤ੍ਰਿਪਤਾ।
ਸਾਧ ਗਏ ਪਿਤ ਭਰਾਤ ਸੋ ਤਿੰਨੋ,
ਤਿੰਨੇ ਚਲੇ ਗਏ ਮਹਾਰਾਜ ਦਾ ਚਾਚਾ ਲਾਲੂ ਵੀ ਤੇ ਕਾਲੂ ਵੀ ਪਿਤਾ।
ਹੋਏ ਅਧੀਨ ਕਹੇ ਮੁਖ ਸੋ ਬਚ,
ਬਹੁਤ ਹੀ ਅਧੀਨਕੀ ਦੇ ਨਾਲ ਹੱਥ ਜੋੜ ਕੇ ਰਾਏ ਬੁਲਾਰ ਨੂੰ ਬਚਨ ਕਹੇ ਇਹਨਾਂ ਨੇ।
ਨਾਨਕ ਧਾਮ ਰੱਖੋ ਜਿਹ ਚੀਨੋ,
ਫੇਰ ਰਾਏ ਬੁਲਾਰ ਜੀ ਤੁਹਾਡੇ ਪ੍ਰੇਮ ਕਰਕੇ ਤੁਹਾਡਾ ਆਖਾ ਮੰਨ ਲੈਂਦੇ ਨੇ ਗੁਰੂ ਨਾਨਕ ਦੇਵ ਜੀ, ਜਿਵੇਂ ਵੀ ਤੁਸੀਂ ਸੋਚਦੇ ਹੋ ਜਿਵੇਂ ਵੀ ਕਰੋ ਕੋਈ ਯਤਨ ਕਰੋ ਗੁਰੂ ਨਾਨਕ ਦੇਵ ਜੀ ਨੂੰ ਘਰੇ ਰੱਖੋ।
ਜਿਉਂ ਕਹਿ ਸਵਾਸ ਲਿਓ ਜਬੀ
ਜਦੋਂ ਐ ਹੌਕਾ ਲਿਆ ਕਹਿ ਕੇ
ਸੁਨ ਰਾਏ ਤਵੇ ਕਰਨਾ ਰਸ ਪੀਨੋ
ਰਾਏ ਬੁਲਾਰ ਵੀ ਕਰਨਾ ਕਿਰਪਾ ਰਸ ਵਿਚ ਭਿੱਜ ਗਿਆ
ਤਵੇ ਰਾਏ ਭੇਜਿਓ ਉਮੇਦਾਸੂ ਦਾਸੂ
ਰਾਏ ਬੁਲਾਰ ਨੇ ਜਦ ਹੀ ਆਪਣਾ ਸੇਵਕ ਸੀ ਉਮੇਦਾ ਨਾਮੇ ਉਹਨੂੰ ਕਿਹਾ ਜਾ ਗੁਰੂ ਨਾਨਕ ਦੇਵ ਜੀ ਨੂੰ ਲਿਆ
ਬਾਬਾ ਤਾਤ ਕਾਲੂ ਕੇ ਜਾਵੋ ਸੋ ਪਾਸੂ
ਬਾਬਾ ਕਾਲੂ ਜੀ ਦਾ ਪੁੱਤਰ ਨਾਨਕ ਤਪਾ ਹੈ ਉਹਨੂੰ ਬੁਲਾ ਛੇਤੀ
ਕਰੋ ਬੰਦਗੀ ਜਾਏ ਅੱਗੇ ਕਨੇਰੀ
ਮੇਰੇ ਵੱਲੋਂ ਜਾ ਕੇ ਬੇਨਤੀ ਕਰੀ ਦਾਸ ਨੂੰ ਕਹਿੰਦਾ ਰਾਏ ਬੁਲਾਰ
ਦਾਰਦੀ ਜੈ ਬੇਦੇਰੀ
ਕਿ ਬਿਨਾਂ ਦੇਰੀ ਤੋਂ ਹੇ ਗੁਰੂ ਨਾਨਕ ਦੇਵ ਜੀ ਮੈਨੂੰ ਦਰਸ਼ਨ ਦਿਓ
ਉਮੀਦਾਂ ਗਏ ਬੇਗਬਾਨੀਆਂ ਲਾਈ
ਇਹ ਬਹੁਤ ਉਮੀਦਾਂ ਨਾਮੇ ਨੌਕਰ ਸੀ ਜਿਹੜਾ ਰਾਏ ਬੁਲਾਰ ਦਾ ਛੇਤੀ ਗਿਆ ਗੁਰੂ ਨਾਨਕ ਦੇਵ ਜੀ ਨੂੰ ਬੁਲਾਉਣ
ਤਪਾ ਜੀ ਤੁਮੇ ਬੰਦਗੀ ਰਾਏ ਗਾਈ
ਹੇ ਨਾਨਕ ਤਪਾ ਜੀ ਪਹਿਲਾਂ ਤਾਂ ਤੁਹਾਨੂੰ ਨਮਸਕਾਰ ਕੀਤੀ ਹੈ ਮੈਨੂੰ ਸੁਨੇਹਾ ਦੇ ਕੇ ਭੇਜਿਆ ਹੈ ਰਾਜ ਬੁਲਾਰ
ਨੇ ਦੂਜੀ
ਬੇਨਤੀ ਹੈ ਇੱਕ ਵੇਰ ਆ ਕੇ ਮੈਨੂੰ ਦਰਸ਼ਨ ਜਰੂਰ ਦੇ ਜਾਓ
ਫੇਰ ਜਾਣੋ ਪਿਆਨੋ ਕਰੀਜਾ
ਫੇਰ ਜਿੱਥੇ ਜਾਣਾ ਜਾਇਓ ਮਗਰੋਂ
ਕਿਉਂ ਸੁਣ ਕੇ ਤਬ ਨਾਨਕ ਜੀ
ਜਦੋਂ ਸੁਨੇਹਾ ਸੁਣਿਆ ਰਾਜ ਬੁਲਾਰ ਦਾ ਗੁਰੂ ਨਾਨਕ ਦੇਵ ਜੀ ਨੇ ਖਾਲਸਾ ਜੀ
ਰਾਜੇ ਆਸਨ ਕੋ ਤੇ ਸੰਗ ਪਧਾਰੇ
ਇਹ ਹੈ ਪਿਆਰਿਆਂ ਨਾਲ ਬਿਰਦ ਮਹਾਰਾਜ ਜੀ ਦਾ ਭਗਤਾਂ ਵਾਲਾ ਸਤਿਗੁਰੂ ਜੀ ਨੇ ਜਦੇ ਹੀ ਆਸਨ ਛੱਡ ਦਿੱਤਾ ਚੱਲ ਪਏ ਉਮੀਦੇ ਦੇ ਨਾਲ ਰਾਏ ਬੁਲਾਰ ਨੇ ਜਦੋਂ ਦੇਖੇ ਮਹਾਰਾਜ ਦੇ ਦਰਸ਼ਨ ਦੂਰੋਂ ਬੜਾ ਸੁਖ ਦੇ ਸਾਹਿਤ ਖੁਸ਼ ਹੋਇਆ
ਪ੍ਰੀਤਮ ਕੋ ਜਬ ਰੂਪ ਨਿਹਾਰੇ
ਜਦੋਂ ਆਪਣੇ ਪਿਆਰੇ ਪ੍ਰੀਤਮ ਗੁਰੂ ਨਾਨਕ ਦੇਵ ਜੀ ਦਾ ਰੂਪ ਦੇਖਿਆ
ਭਾ ਮੱਚ ਉੱਪਰ ਤੇ ਟਿਕ ਸ਼੍ਰੀ ਗੁਰੂ ਜਾਏ ਕੇ ਕੀ ਨਿਵਾਰੇ
ਬਿਰਧ ਅਵਸਥਾ ਹੈ ਛੇਤੀ ਦਿਨੇ ਆਪਣੇ ਪਲਗ ਤੋਂ ਉੱਠ ਕੇ ਗੁਰੂ ਨਾਨਕ ਦੇਵ ਜੀ ਨੂੰ ਮੱਥਾ ਟੇਕਣ ਲੱਗਿਆ ਮਹਾਰਾਜ ਜੀ ਛੇਤੀ ਦੇ ਨੇ ਪਹੁੰਚ ਕੇ ਬਾਹੋਂ ਫੜ ਲਿਆ ਉੱਠਣ ਨੀ ਦਿੱਤਾ ਬੈਠਣ ਬਿਠਾ ਬੈਠਾ ਹੀ ਰੱਖਿਆ
ਬੰਧਨ ਕੀ ਅਧੀਨ ਪਾਇਓ
ਫੇਰ ਵੀ ਮੱਥਾ ਟੇਕਿਆ ਨਿਮਰਤਾ ਦੇ ਨਾਲ ਰਾਏ ਬੁਲਾਰ ਨੇ
ਮੁੱਖ ਭਾਗ ਬਣੇ ਨੇ ਜੀ ਉੱਚ ਬਿਠਾਰੇ
ਮੁੱਖੋ ਬੇਨਤੀ ਕਰਕੇ ਆਪਦੇ ਸਿਰਾਣੇ ਵੱਲ ਬਿਠਾ ਲਏ ਗੁਰੂ ਨਾਨਕ ਦੇਵ ਜੀ
ਤਾਤ ਹਰ ਮਾਤ ਤੁਮਾਰ ਬਿਰਾਤਰ
ਕੀ ਕਿਹਾ ਹੇ ਗੁਰੂ ਨਾਨਕ ਦੇਵ ਜੀ ਆ ਤੁਹਾਡੀ ਮਾਤਾ ਬੈਠੀ ਹੈ ਤੁਹਾਡੇ ਪਿਤਾ ਤੁਹਾਡੇ ਚਾਚਾ ਜੀ ਬੈਠੇ ਨੇ ਇਹ ਤੁਹਾਡੇ ਵਿਛੋੜੇ ਦਾ ਦੁੱਖ ਨੀ ਸਹਾਰ ਸਕਦੇ
ਸਾਗਰ ਮੋਹ ਮਹਿ ਹਵੈ ਮਗਰਾਈ
ਇਹ ਇਸ ਵੇਲੇ ਉਹ ਆ ਜਿਹੜਾ ਸਮੁੰਦਰ ਦੇ ਤੁਲ ਹੈ ਜਿਵੇਂ ਸਮੁੰਦਰ ਚ ਡੁੱਬ ਜਾਈਦਾ ਨਾ ਤੁਹਾਡੇ ਮੋਹ ਵਿਚ ਡੁੱਬੇ ਬੈਠੇ ਨੇ ਤਿੰਨੇ
ਹੀਨ ਅਲੰਬ ਤਰੇ ਤਹ ਕਿਉ ਕਰ
ਹੁਣ ਐਸੇ ਮੋਹ ਦੇ ਸਮੁੰਦਰ ਨੂੰ ਕਿਵੇਂ ਤਰਨ ਇਹਨਾਂ ਨੂੰ ਆਸਰਾ ਨੀ ਕੋਈ ਹੈ
ਜਾਣਤ ਹੋ ਸਭ ਪੀਰ ਪਰਾਈ
ਤੁਸੀਂ ਆਪ ਅੰਤਰ ਜਾਮੀ ਹੋ ਸਾਰਿਆਂ ਦੇ ਹਿਰਦੇ ਦੀ ਪੀੜਾ ਜਾਣਦੇ ਹੋ
ਕਹਿ ਤਿੰਨ ਗਿਆਨ ਕੇ ਪੋਤ ਬੜ ਚੜਾਵੋ
ਖਾਲਸਾ ਜੀ ਆਖੋ ਵਾਹਿਗੁਰੂ ਰਾਏ ਬੁਲਾਰ ਨੇ ਕੀ ਕਿਹਾ ਕਿ ਜਾਂ ਤਾਂ ਮਾਤਾ ਪਿਤਾ ਨੂੰ ਗਿਆਨ ਦੇ ਜਹਾਜ਼ ਤੇ ਚੜਾ ਦਿਓ ਕਿਉਂ ਗਿਆਨਵਾਨ ਨੂੰ ਮੋਹ ਨੀ ਹੁੰਦਾ ਫਿਰ ਇਹ ਜਿਹੜੀਆਂ ਉਪਾਧੀਆਂ ਨੇ ਥੱਲੇ ਥੱਲੇ ਰਹਿ ਜਾਂਦੀਆਂ ਜਾਂ ਤਾਂ ਇਹਨਾਂ ਨੂੰ ਜਿਵੇਂ ਮੈਨੂੰ ਗਿਆਨ ਦੀ ਬਖਸ਼ਿਸ਼ ਕੀਤੀ ਹੈ ਰਾਏ ਬੁਲਾਰ ਨੂੰ ਪਤਾ ਹੈ ਜਾਂ ਤਾਂ ਜੀ ਮਾਤਾ ਪਿਤਾ ਨੂੰ ਤੜਫਾਓ ਨਾ ਇਹਨਾਂ ਨੂੰ ਬ੍ਰਹਮ ਗਿਆਨ ਬਖਸ਼ ਦਿਓ ਮੋਹ ਅੰਦਰ ਰਹਿਣਾ ਨੀ ਫਿਰ ਜਿੱਥੇ ਮਰਜ਼ੀ ਤੁਰੇ ਫਿਰੇ ਆਇਓ ਇਹ ਮਸਤ ਰਹਿਣਗੇ ਤੇ ਜੇ ਮੋਹ ਦੇ ਵਿੱਚ ਡੁੱਬੇ ਹੋਏ ਨੇ ਫਿਰ ਤਾਂ ਤੁਹਾਡੇ ਜਾਣ ਤੋਂ ਬਾਅਦ ਬਹੁਤ ਤੜਫਣਗੇ ਇਹਨਾਂ ਤੇ ਕਿਰਪਾ ਕਰੋ
ਮੋਹ ਕਲੋਲ ਤੇ ਪਾਰ ਲੰਘਾਈ
ਮੋਹ ਦੀਆਂ ਜਿਹੜੀਆਂ ਲਹਿਰਾਂ ਨੇ ਨਾ ਸਮੁੰਦਰ ਚ ਜਿਵੇਂ ਲਹਿਰਾਂ ਆਉਂਦੀਆਂ ਬਦਲਾ ਕੇ ਸਿੱਟ ਦਿੰਦੀਆਂ ਤਰਨ ਵਾਲੇ ਨੂੰ ਤਰਨਾ ਔਖਾ ਹੋ ਜਾਂਦਾ ਹੈ ਇਸ ਤਰ੍ਹਾਂ ਮੋਹ ਦੀਆਂ ਲਹਿਰਾਂ ਤੋਂ ਪਾਰ ਕਰ ਦਿਓ ਮਾਤਾ ਤ੍ਰਿਪਤਾ ਤੇ ਬਾਬੇ ਕਾਲੂ ਨੂੰ
ਨਾਦਰ ਹੋ ਕਰ ਤੀਰ ਮਿਲੋ ਤੁਮ
ਨਹੀਂ ਇਹਨਾਂ ਦਾ ਮੋਹ ਮਿਟਣਾ ਤਾਂ ਫਿਰ ਨੇੜੇ ਹੋ ਕੇ ਇੱਥੇ ਹੀ ਰਹੋ
ਧੀਰ ਸਰੀਰ ਧਰੈ ਸੁਖ ਪਾਈ
ਇਹ ਧੀਰਜ ਧਾਰਨਗੇ ਮਨ ਦੇ ਅੰਦਰ ਸੁਖ ਪਾਉਣਗੇ ਮਾਤਾ ਪਿਤਾ
ਰਾਏ ਜੀ ਕਾਰਜ ਜਾਨ ਕੋ ਜਾਨ ਹੋ
ਗੁਰੂ ਨਾਨਕ ਦੇਵ ਜੀ ਕਹਿੰਦੇ ਹੇ ਰਾਏ ਬੁਲਾਰ ਜੀ ਕੀ ਦੱਸੀਏ ਬਹੁਤ ਹੀ ਜ਼ਰੂਰੀ ਕੰਮ ਹੈ ਤਾਂ ਜਾਣਾ ਹੈ ਅਸੀਂ
ਗਿਆਨ ਬਖਾਨ ਤੇ ਆਨੰਦ ਨ ਜੋਈ
ਜਿਹੜਾ ਤੁਸੀਂ ਕਹਿੰਦੇ ਹੋ ਮਾਤਾ ਪਿਤਾ ਨੂੰ ਬ੍ਰਹਮ ਗਿਆਨ ਦੇ ਦਿਓ
ਪਾਏ ਸਮਾਂ ਹੋਏ ਜਾਵ ਹੈ ਪ੍ਰਾਪਤ
ਮਹਾਰਾਜ ਨੇ ਬਚਨ ਕਰਤਾ ਸਮਾਂ ਹਲੇ ਥੋੜਾ ਜਿਹਾ ਹੈ ਹਲੇ ਆਊਗਾ ਸਮਾਂ ਉਸ ਵੇਲੇ ਗਿਆਨ ਪ੍ਰਾਪਤ ਹੋ ਜਾਵੇਗਾ ਸਤ ਸੰਗਤ ਜੀ ਅੱਗੇ ਪ੍ਰਸੰਗ ਆਉਣਗੇ ਮਰਜ਼ਾਦਾ ਪੁਰਸ਼ੋਤਮ ਜਿਹੜੇ ਹੁੰਦੇ ਨੇ ਉਹ ਪੁਰਾਤਨੀ ਮਰਜ਼ਾਦਾ ਨੂੰ ਢਾਉਂਦੇ ਨਹੀਂ ਹੁੰਦੇ ਬਾਬਾ ਕਾਲੂ ਜੀ ਸ਼ਰਾਧ ਕਰ ਰਹੇ ਸੀ ਬਜ਼ੁਰਗਾਂ ਨਿਮਿਤ ਜੋ ਸ਼ਰਾਧਾਂ ਦੇ ਦਿਨ ਆਉਂਦੇ ਹੈ ਖਾਲਸਾ ਤਾਂ ਕਹਿੰਦੇ ਨਾ ਕਰੋ ਨਾ ਕਰੋ ਨਾ ਇੱਕ ਕੰਮ ਉਹ ਹੈ ਜੇ ਆਪਾਂ ਆਰੰਭ ਦਈਏ ਉਹਦੇ 'ਚ ਨੁਕਸਾਨ ਹੋਣ ਦਾ ਖਤਰਾ ਹੁੰਦਾ। ਆਪਾਂ ਕਹਿੰਦੇ ਨਾ ਵੀ ਕਰੋ ਹੀ ਨਾ ਜੇ ਨੁਕਸਾਨ ਹੋਣ ਦਾ ਖਤਰਾ। ਇੱਕ ਕੰਮ ਉਹ ਹੈ ਜਿਹਦੇ 'ਚ ਲਾਭ ਹੀ ਲਾਭ ਹੈ, ਜੇ ਲਾਭ ਨਹੀਂ ਹੋਊ ਤਾਂ ਨੁਕਸਾਨ ਵੀ ਨਹੀਂ ਹੁੰਦਾ। ਉਹ ਆਪਾਂ ਕਰ ਲੈਂਦੇ ਹਾਂ ਵੀ ਜੇ ਨਹੀਂ ਲਾਭ ਉਹ ਨੁਕਸਾਨ ਤਾਂ ਨਹੀਂ ਹੋਣਾ, ਕੋਈ ਗੱਲ ਨਹੀਂ। ਇਸੇ ਤਰ੍ਹਾਂ ਸਤਸੰਗਤ ਜੀ ਜਿਹੜਾ ਪੁੰਨ ਦਾਨ ਕਰਨਾ, ਇਹਦੇ ਵਿੱਚ ਨੁਕਸਾਨ ਨਹੀਂ ਹੈ, ਜੇ ਲਾਭ ਨਹੀਂ ਹੋਊ ਤਾਂ ਨੁਕਸਾਨ ਵੀ ਨਹੀਂ ਹੈ। ਜੇ ਸ਼ਰਾਧਾ ਨੂੰ ਕਿਸੇ ਨੇ ਭੋਜਨ ਕਰ ਦਿੱਤਾ, ਨਹੀਂ ਤੁਹਾਡੇ ਪਿਤਰਾਂ ਨੂੰ ਪਹੁੰਚਿਆ, ਤੁਹਾਨੂੰ ਤਾਂ ਅੰਨ ਦਾ ਦਾਨ ਦਾ ਫਲ ਹੈ। ਸਭ ਤੋਂ ਉੱਤਮ ਦਾਨ ਨਾਮ ਦਾ ਹੈ, ਉਦੋਂ ਥੱਲੇ ਸਤਸੰਗਤ ਜੀ ਅੰਨ ਦਾ ਦਾਨ ਹੈ। ਇਸੇ ਕਰਕੇ ਗੁਰੂ ਘਰ ਵਿੱਚ ਦੋਨੋਂ ਵਸਤੂਆਂ ਦਾ ਪ੍ਰਵਾਹ ਚੱਲਦਾ ਹੈ। ਨਾਮ ਦਾ ਦਾਨ ਇੱਥੋਂ ਮਿਲਦਾ ਜਿੱਥੇ ਆਪਾਂ ਬੈਠੇ ਹਾਂ, ਉਹ ਅੰਨ ਦਾ ਦਾਨ ਵੀ ਸਤਸੰਗ ਜੀ ਦੇਖ ਲਓ, ਭੁੱਖੇ ਤਾਂ ਨਹੀਂ ਰਹਿਣ ਦਿੰਦੇ ਮਹਾਰਾਜ। ਭਗਤਾਂ ਨੇ ਬਿਲਕ ਕੇ ਆਵਾਜ਼ਾਂ ਦਿੱਤੀਆਂ, ਭੁੱਖੇ ਭਗਤ ਨਾ ਕੀਜੈ, ਜੇ ਮਾਲਾ ਆਪਣੀ ਲੀਜਾ, ਹੇ ਰੱਬਾ ਮਾਲਾ ਚੱਕ ਲਾ ਆਪਦੀ। ਭੁੱਖਿਆਂ ਤੋਂ ਸਾਤੋਂ ਭਗਤੀ ਨਹੀਂ ਹੁੰਦੀ ਹੈ। ਸਤਸੰਗਤ ਜੀ ਬਾਬਾ ਕਾਲੂ ਜੀ ਸ਼ਰਾਧ ਕਰ ਰਹੇ ਸੀ, ਸਤਿਗੁਰੂ ਜੀ ਬਾਹਰੋਂ ਆ ਗਏ। ਕਹਿੰਦੇ ਪਿਤਾ ਜੀ ਕੀ ਕਰ ਰਹੇ ਹੋ? ਕਹਿੰਦੇ ਪੁੱਤਰ ਤੈਨੂੰ ਪਤਾ ਨਹੀਂ, ਆਪਾਂ ਹਰ ਸਾਲ ਬਜ਼ੁਰਗਾਂ ਨੂੰ ਸ਼ਰਾਧ ਕਰਦੇ ਹੁੰਦੇ ਹਾਂ, ਭੋਜਨ ਕਰਨਾ। ਮਹਾਰਾਜ ਮੁਸਕਰਾਏ, ਕਹਿੰਦੇ ਪਿਤਾ ਜੀ ਤੁਹਾਡੇ ਪਿੱਤਰ ਉਹੇ ਜਿਹੇ ਥਾਂ ਬੈਠੇ ਆ ਜਿੱਥੇ ਭੁੱਖ ਪਿਆਸ ਹੈ ਨਹੀਂ। ਉਹ ਸ਼ਰਾਧ ਕਰਨ ਜਿਨ੍ਹਾਂ ਦੇ ਪਿੱਤਰਾਂ ਨੂੰ ਭੁੱਖੇ ਬੈਠੇ ਉਡੀਕਦੇ ਆ, ਜਿਨ੍ਹਾਂ ਦਾ ਬੁੜਾ ਬੁੜੀ ਬਾਹਰ ਗਏ ਹੋਏ ਰੱਜੇ ਹੋਏ ਨੇ, ਪਹਿਲਾਂ ਉਹ ਰੋਟੀ ਕਾਹਨੂੰ ਭੇਜਣਗੇ ਘਰ ਦੇ? ਜਿਹੜੇ ਭੁੱਖੇ ਨੇ ਉੱਥੇ ਤਾਂ ਭੇਜਣੀ ਹੋਈ ਹੈ। ਬਾਬਾ ਕਾਲੂ ਕਹਿੰਦਾ ਤੂੰ ਲੋਕਾਂ ਨੂੰ ਵਡਿਆਉਣ ਗਿਝਿਆ ਹੋਇਆ, ਲੋਕ ਹੀ ਤੇਰੇ 'ਤੇ ਭਰੋਸਾ ਕਰਦਾ, ਮੈਂ ਨਹੀਂ ਕਰਦਾ ਤੇਰੇ 'ਤੇ। ਇਹ ਗੱਲਾਂ ਤੂੰ ਹੋਰ ਕਿਸੇ ਨੂੰ ਸੁਣਾਈ ਜਾਂ ਮੈਨੂੰ ਪ੍ਰਤੱਖ ਦਿਖਾ। ਉਸ ਵੇਲੇ ਸਤਸੰਗਤ ਜੀ ਮਹਾਰਾਜ ਨੇ ਨਾ ਬਾਬਾ ਕਾਲੂ ਜੀ ਦੇ ਮੱਥੇ 'ਤੇ ਹੱਥ ਰੱਖਤਾ। ਇਹ ਹੈ ਕਲਾ ਡਾਢੀ। ਜਦੋਂ ਮੱਥੇ 'ਤੇ ਹੱਥ ਰੱਖਿਆ, ਸਮਾਧੀ ਲੱਗ ਗਈ। ਕੀ ਦੇਖਦੇ ਆ ਸਤਸੰਗ ਜੀ? ਸੁਪਨਾ ਆਪਾਂ ਨੂੰ ਆਉਂਦਾ ਆਪਣੇ ਨਾਰਾਇਣ ਦਾਸ ਦਾਦੇ ਦੇ ਦਰਸ਼ਨ ਹੋਏ, ਪਿਤਾ ਸ਼ਿਵ ਰਾਮ ਦੇ ਦਰਸ਼ਨ ਹੋਏ, ਮਾਤਾ ਬਨਾਰਸੀ ਦੇ ਦਰਸ਼ਨ ਹੋਏ ਬਾਬਾ ਕਾਲੂ ਨੂੰ ਸਮਾਧੀ 'ਚ। ਬਾਬਾ ਕਾਲੂ ਨੂੰ ਦੇਖ ਕੇ ਹੱਥ ਜੋੜ ਕੇ ਸਾਰੇ ਖੜੇ ਹੋ ਗਏ। ਬਾਬਾ ਕਾਲੂ ਜੀ ਪੁੱਛਦੇ ਨੇ ਤੁਸੀਂ ਤਾਂ ਮੇਰੇ ਮਾਤਾ ਪਿਤਾ ਹੋ, ਤੁਸੀਂ ਹੱਥ ਕਿਉਂ ਜੋੜਦੇ ਹੋ? ਆਪਣਾ ਮਿਲਾਪ ਹੋਇਆ, ਬੜੀ ਖੁਸ਼ੀ ਹੋਈ। ਕਹਿਣ ਲੱਗੇ ਤੇਰੇ ਮੂਹਰੇ ਹੱਥ ਤਾਂ ਜੋੜਦੇ ਆ, ਤੇਰੇ ਕਈ ਜਨਮਾਂ ਦੀ ਇੱਛਾ ਸੀ ਮੇਰੇ ਘਰ ਨਿਰੰਕਾਰ ਅਵਤਾਰ ਜਨਮ ਲਵੇ। ਅੱਜ ਤੇਰੇ ਘਰ ਜਿੱਦਣ ਦੇ ਗੁਰੂ ਨਾਨਕ ਦੇਵ ਜੀ ਆਏ ਹੈ, ਉਦਣ ਦੇ ਅਸੀਂ ਇੱਥੇ ਰਹਿੰਦੇ ਹਾਂ, ਬਕੁੱਟ ਧਾਮ ਦੇ ਦਿਨ ਆਨੰਦ ਮਾਣਦੇ ਹਾਂ। ਬੜਾ ਖੁਸ਼ ਹੋਇਆ। ਕਹਿੰਦੇ ਭੁੱਖ ਪਿਆਸ, ਕਹਿੰਦੇ ਬਿਲਕੁਲ ਆਨੰਦ, ਬਿਲਕੁਲ ਲੋੜ ਹੀ ਨਹੀਂ ਕਿਸੇ ਵਸਤੂ ਦੀ। ਕਹਿੰਦਾ ਮੈਂ ਵੀ ਇੱਥੇ, ਮੇਰਾ ਜੀ ਕਰਦਾ, ਮੈਂ ਤਾਂ ਨਹੀਂ ਜਾਣਾ ਹੁਣ, ਮੈਨੂੰ ਵੀ ਇੱਥੇ ਰੱਖੋ। ਜਦ ਇਤਨੇ ਕੁ ਬਚਨ ਹੋਲੇ ਸਮਾਧੀ 'ਚ, ਮਹਾਰਾਜ ਕੋਲੇ ਖੜੇ ਨੇ, ਬਾਹਾਂ ਫੜ ਕੇ ਸਮਾਧੀ ਘੁਲਾਤੀ। ਕਹਿੰਦੇ ਪਿਤਾ ਜੀ, ਜਦੋਂ ਨੇਤਰ ਖੁੱਲੇ, ਇੱਕਦਮ ਸਤਸੰਗਤ ਜੀ ਨਾਲ ਹੀ ਬਰਾਗ ਦੇ ਅਥਰੂ ਤੇ ਚਰਨਾਂ ਤੇ ਡਿੱਗ ਪਏ। ਮਹਾਰਾਜ ਇੱਕਦਮ ਪਿੱਛੇ ਹਟ ਗਏ। ਕਹਿੰਦੇ ਪਿਤਾ ਜੀ ਨਾ, ਮੇਰੇ ਮੱਥਾ ਨਾ ਟੇਕੋ ਚਰਨਾਂ। ਕਹਿੰਦੇ ਪੁੱਤਰ, ਮੈਂ ਹੁਣ ਥਾਈ ਤੈਨੂੰ ਪੁੱਤਰ ਸਮਝਦਾ ਰਿਹਾ, ਮੇਰੇ ਤੇ ਕਿਰਪਾ ਕਰ, ਮੇਰਾ ਆਉਣ ਨੂੰ ਜੀ ਨਹੀਂ ਕਰਦਾ, ਮੈਨੂੰ ਤਾਂ ਉੱਥੇ ਹੀ ਪਹੁੰਚਾ ਦੇ। ਮੈਨੂੰ ਦਾਦਾ ਜੀ ਦੇ ਦਰਸ਼ਨ ਹੋਏ, ਮਾਤਾ ਪਿਤਾ ਦੇ ਦਰਸ਼ਨ ਹੋਏ। ਮਹਾਰਾਜ ਕਹਿਣ ਲੱਗੇ ਆ ਸਰੀਰ ਦੀ ਪ੍ਰਾਰਬਧ ਹੁਣ ਥੋੜੀ ਹੋਈ ਰਹਿੰਦੀ ਆ, ਤੁਸੀਂ ਉੱਥੇ ਹੀ ਚਲੇ ਜਾਣਾ, ਹੁਣ ਚਿੰਤਾ ਨਾ ਕਰੋ। ਇਹ ਨਜ਼ਾਰਾ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਪਹਿਲਾਂ ਸਤਸੰਗ ਜੀ ਦਿਖਾ ਦਿੱਤਾ ਸੀ ਬਾਬਾ ਕਾਲੂ ਜੀ ਨੂੰ। ਉਸ ਤੋਂ ਉਪਰੰਤ ਕਹਿੰਦੇ ਮੈਂ ਤਾਂ ਨਹੀਂ ਸ਼ਰਾਧ ਕਰਦਾ। ਮਹਾਰਾਜ ਕਹਿੰਦੇ ਨਹੀਂ, ਅੰਨ ਦਾ ਦਾਨ ਬਹੁਤ ਹੀ ਸ੍ਰੇਸ਼ਟ ਹੈ। ਬੁਲਾ ਸਾਰਿਆਂ ਜੋ ਜੋ ਵੀ ਨਿਨਾਂ ਨਿਮੰਤਰਣ ਦਿੱਤਾ, ਸ਼ਰਾਧ ਕਰਨਾ ਨਹੀਂ ਛੱਡਣਾ, ਇਹ ਮਰਜ਼ਾਦਾ ਹੈ ਸੰਸਾਰ ਦੀ। ਉਹ ਵੀ ਕਰਾਇਆ, ਲੇਕਿਨ ਉਹਨਾਂ ਨੂੰ ਦੱਸ ਵੀ ਦਿੱਤਾ ਕਿ ਤੁਹਾਡੇ ਜਿਹੜੇ ਮਾਤਾ ਪਿਤਾ ਨੇ ਉਹਨਾਂ ਦਾ ਉਸ ਥਾਂ ਤੇ ਟਿਕਾਣਾ ਜਿੱਥੇ ਊਂਘ ਨਾ ਭੁੱਖ ਹੈ, ਜਿੱਥੇ ਆਤਮ ਰਾਮ ਪ੍ਰਗਾਸ਼। ਹੁਣ ਇਹ ਦੇਖ ਲਓ ਬਈ ਆਪਣੇ ਬਜ਼ੁਰਗ ਵੀ ਉੱਥੇ ਪਹੁੰਚੇ ਹੋਏ ਨੇ, ਜੇ ਤਾਂ ਉੱਥੇ ਪਹੁੰਚੇ ਤਾਂ ਸਰਾਧ ਨਾ ਕਰਿਆ ਕਰੋ। ਜਿਹੜੇ ਇੱਥੇ ਉਲਟ ਪੁੱਟ ਪ੍ਰਚਾਰ ਹੋ ਰਿਹਾ ਉਹ ਠੀਕ ਨਹੀਂ ਹੈ। ਇਹ ਹਿੰਦੂ ਮਤ ਹੈ ਜੀ ਜਾਂ ਸਿੱਖ ਮਤ ਹੈ, ਲੇਕਿਨ ਆਪਾਂ ਕੀ ਕਰਾਂਗੇ? ਜਦੋਂ ਸਤਸੰਗ ਜੀ ਦਿਨ ਆਉਂਦੇ ਹੈ, ਆਪਾਂ ਕੋਈ ਪੁਰਾਤਨ ਰਵਾਇਤ ਉਸੇ ਤਰ੍ਹਾਂ ਦਾ ਨਹੀਂ, ਖਾਲਸਾ ਸਤਸੰਗ ਜੀ ਆ ਕੇ ਆਹ ਸੰਗਤ ਵਿੱਚ ਲੰਗਰ ਕਰਦਾ ਹੈ, ਆਹ ਗੁਰਸਿੱਖਾਂ ਦੇ ਮੁੱਖ ਵਿੱਚ ਪੈਂਦਾ ਹੈ। ਜੇ ਇਤਨੇ ਪ੍ਰਸੰਗ ਆਉਂਦੇ, ਗੁਰੂ ਅਮਰਦਾਸ ਜੀ ਨੇ ਦਰਸਾ ਦਿੱਤਾ ਸੀ ਸਿੱਖਾਂ ਦੇ ਪੁੱਛਣ ਤੋਂ, ਸਿੱਖਾਂ ਨੇ ਪੁੱਛਿਆ ਮਹਾਰਾਜ ਜੀ ਲੰਗਰ ਚ ਕਿੰਨਾ ਸੋਹਣਾ ਪਦਾਰਥ ਬਣਦਾ, ਤੁਸੀਂ ਕਿਉਂ ਨਹੀਂ ਛਕਦੇ? ਤੁਸੀਂ ਅੱਠਾਂ ਪਹਿਰਾਂ ਬਾਅਦ ਢਾਈ ਗ੍ਰਾਹੀਆਂ ਦੜੀਏ ਦੀਆਂ ਵੀ ਅਲੂਣਾ। ਸਤਿਗੁਰੂ ਅਮਰਦਾਸ ਜੀ ਕਹਿੰਦੇ ਪ੍ਰੇਮੀਓ, ਜਿੰਨੀ ਸੰਗਤ ਬੈਠ ਕੇ ਜਦੋਂ ਭੋਜਨ ਛਕਦੀ ਹੈ ਵਾਹਿਗੁਰੂ ਕਹਿ ਕੇ ਪਹਿਲੀ ਗ੍ਰਾਹੀ ਪਾਉਂਦੀ ਹੈ, ਸਾਰੀਆਂ ਗ੍ਰਾਹੀਆਂ ਸਾਡੇ ਮੂੰਹ ਵਿੱਚ ਆ ਜਾਂਦੀਆਂ, ਅਸੀਂ ਉਹਨਾਂ ਕਰਕੇ ਤ੍ਰਿਪਤ ਹਾਂ। ਭੋਰੇ ਭੋਰੇ ਨਿੱਕੇ ਨਿੱਕੇ ਕੱਢ ਕੇ ਦਿਖਾ ਦਿੱਤੇ ਸਤਸੰਗਤ ਜੀ, ਚੌਲ ਕੀ ਖੀਰ ਦੀ ਅੰਸ, ਪ੍ਰਸ਼ਾਦ ਦੀ ਅੰਸ ਦੰਦਾਂ ਚੋਂ ਕੱਢ ਕੇ ਦਿਖਾ ਦਿੱਤੀ ਗੁਰੂ ਅਮਰਦਾਸ ਜੀ ਨੇ, ਕਿ ਤੁਹਾਨੂੰ ਸ਼ੰਕਾ ਨਾ ਰਹੇ। ਸਤਸੰਗਤ ਜੀ, ਜੇ ਤੁਹਾਨੂੰ ਭੋਜਨ ਛਕਦਿਆਂ ਗੁਰੂ ਘਰ ਦੀ ਆਗਿਆ ਹੈ, ਵਾਹਿਗੁਰੂ ਕਹਿ ਕੇ ਮੁੱਖੋਂ ਪਾਉਂਦੇ ਹੋ, ਉਸ ਗ੍ਰਾਹੀ ਨੂੰ ਗੁਰੂ ਪ੍ਰਵਾਨ ਕਰਦਾ ਹੈ ਕਿ ਜਦੋਂ ਤੁਸੀਂ ਭਾਵਨਾ ਨੇ ਸਤਸੰਗ ਜੀ ਸੰਗਤ ਨੂੰ ਮੁੱਖ ਚ ਪਵਾਵੋਗੇ, ਜੇ ਗੁਰੂ ਨੂੰ ਪਹੁੰਚ ਸਕਦਾ ਤਾਂ ਤੁਹਾਡੇ ਮਾਂ ਬਾਪ ਨੂੰ ਵੀ ਪਹੁੰਚ ਸਕਦਾ, ਪਿੱਤਰ ਲੋਕ, ਵਿਕੁੰਠ ਲੋਕ, ਸਵਰਗ ਲੋਕ, ਨਰਕ ਲੋਕ, ਇਹ ਰਚਨਾ ਪਰਮੇਸ਼ਰ ਨੇ ਬਣਾਈ ਹੈ, ਇਸ ਨੂੰ ਕੌਣ ਵੇਟੇਗਾ? ਜੇ ਗਿੱਦੜ ਦੀ ਨਹੀਂ ਗੰਭਤਾ ਹੈ ਉਰਾਂ ਤੱਕ ਤਾਂ ਉਹ ਖੱਟੇ ਨਹੀਂ ਹਨ। ਜੇ ਸਾਡੀ ਪਹੁੰਚ ਨਹੀਂ ਵੀ ਕਿਹਨੇ ਦੇਖੇ ਨੇ ਲੋਕ ਜੀ ਐਵੇਂ ਕਹੀ ਜਾਂਦੇ ਹੈ, ਗੁਰਬਾਣੀ ਨੂੰ ਫਿਰ ਆਪਾਂ ਬੇਮੁੱਖ ਹੋ ਜਾਵਾਂਗੇ, ਗੁਰਬਾਣੀ ਨੂੰ ਨਹੀਂ ਮੰਨਾਂਗੇ। ਧਰਮ ਰਾਏ ਜਬ ਲੇਖਾਂ ਮੰਗਿਆ ਕਿਆ ਮੁੱਖ ਲੈ ਕੇ ਜਾਏਗਾ, ਬਿਰਖੇ ਸਭ ਜੰਤ ਇਕੱਠੇ ਇੱਕ ਤੱਤੇ ਇੱਕ ਬੋਲਣ ਬਿੱਠੇ, ਅਸਦ ਔਤ ਭਇਆ ਉੱਠ ਚੱਲੇ ਜਿਉਂ ਜਿਉਂ ਔਧ ਵਿਹਾਣੀਆਂ, ਪਾਪ ਕਰੇਂਦਰ ਸਰ ਪਰ ਮੁੱਠੇ ਅਜਾ ਆਈਰ ਫੜੇ ਫੜ ਕੁੱਠੇ, ਦੋਜਕ ਪਾਏ ਸਿਰਜਣ ਹਾਰੇ ਲੇਖਾ ਮੰਗੇ ਬਾਣੀਆਂ। ਜੱਟ ਨੀ ਲੇਖਾ ਮੰਗਦਾ, ਜੱਟ ਦੀ ਮੋਟੀ ਜੀ ਮੱਤ ਹੁੰਦੀ, ਉਹਨੂੰ ਹਿਸਾਬ ਕਰਨਾ ਨਹੀਂ ਆਉਂਦਾ, ਤਾਂ ਬਾਣੀਆਂ ਲਿਖਿਆ। ਬਾਣੀਆਂ ਬੜਾ ਚਤਰ ਹੁੰਦਾ, ਬਾਣੀਆਂ ਨਾਲੋਂ ਵੀ ਚਤਰ ਹੈ ਸਤਸੰਗ ਜੀ ਧਰਮ ਰਾਜ ਆ, ਰਤੀਓਂ ਮਾਸਾ ਤੋਲ ਕਢਾਵਣੇ ਆ, ਤੋ ਮੈਂ ਆਇਆ ਸਰਨੀ ਆਇਆ, ਭਰੋਸੇ ਆਇਆ ਕਿਰਪਾ ਆਇਆ। ਜੇ ਗੁਰੂ ਪੁੱਛਦਾ ਤੂੰ ਕਿਉਂ ਆਇਆ ਸਿੱਖਾਂ ਦਰਬਾਰ ਵਿੱਚ, ਤੋ ਮੈਂ ਆਇਆ ਸਰਨੀ ਆਇਆ, ਤੁਹਾਡੀ ਸ਼ਰਨ ਵਿੱਚ ਆਇਆ। ਸ਼ਰਨ ਤਾਂ ਹੋਰ ਵੀ ਆਉਂਦੇ, ਭਰੋਸੇ ਆਇਆ ਕਿਰਪਾ ਆਇਆ, ਤੁਹਾਡੀ ਕਿਰਪਾ ਦੀ ਪ੍ਰੇਰਨਾ ਹੋਈ ਆ ਤਾਂ ਆਇਆ, ਹਾਂ ਮੈਂ ਨਹੀਂ ਹੈ ਔਰ ਭਰੋਸਾ ਧਾਰ ਕੇ ਆਇਆ। ਕੀ ਚਾਹੁੰਦਾ? ਸੁਣ ਸੁਣ ਹੀ ਡਰਾਇਆ ਕਰੋ ਧਰਮ ਰਾਜ। ਧਰਮ ਰਾਜਾ ਬਹੁਤ ਹੀ ਹਿਸਾਬ ਕਿਤਾਬ ਕਰਨ ਵਾਲਾ ਕਹਿਣਾ, ਮੇਰਾ ਸੁਣ ਸੁਣ ਕੇ ਦਿਲ ਕੰਬਦਾ ਹੈ, ਤਾਂ ਆਇਆ ਕਿ ਧਰਮ ਰਾਜਾ ਦੇ ਦਫ਼ਤਰ ਚੋਂ ਕਾਗਜ਼, ਹੇ ਗੁਰੂ ਨਾਨਕ ਦੇਵ ਜੀ ਤੁਹਾਡੇ ਬਿਨਾਂ ਕਿਸੇ ਨੇ ਪਾੜਨੇ ਨਹੀਂ, ਮੇਰੇ ਮੇਰਾ ਛੁਟਕਾਰਾ ਨਹੀਂ ਕਰਾਉਣਾ, ਧਰਮ ਰਾਜ ਦਰ ਕਾਗਜ਼ ਫਾਰੇ ਜਬ ਨਾਨਕ ਲੇਖਾ ਸਮਝ, ਤਾਂ ਮੈਂ ਆਇਆ। ਸਤ ਸੰਗਤ ਜੀ, ਇੱਥੇ ਹਿੰਦੂ ਸਿੱਖ ਦਾ ਕੋਈ ਸਵਾਲ ਨਹੀਂ, ਐਵੇਂ ਇਧਰੀਆਂ ਉਧਰੀਆਂ ਮਾਰ ਕੇ ਗਲਤ ਪ੍ਰਚਾਰ ਕਰਕੇ ਸੰਗਤ ਚ ਫੁੱਟ ਪਾਉਣੀ, ਨਾਲੇ ਸਤਸੰਗ ਜੀ ਗੁਰਮਤਿ ਸਿਧਾਂਤ ਤੋਂ ਉਲਟ ਅੱਖਰ ਬੋਲ ਕੇ ਆਪਣੇ ਆਪ ਨੂੰ ਸਿਆਣੇ ਮੰਨ ਕੇ ਨਵੀਂ ਕਾਢ ਕੱਢਣ ਆਇਆ ਮੈਂ, ਅਹੀਆਂ ਕਾਢਾਂ ਕੱਢਣ ਦੀ ਲੋੜ ਨਹੀਂ ਹੈ। ਆਓ, ਸਤਿਗੁਰੂ ਜੀ ਦੀ ਅੰਮ੍ਰਿਤਮਈ ਕਥਾ ਹੈ, ਸਰਗੁਣ ਸਰੂਪ ਦੀ ਸਾਡੀ ਖਾਲਸੇ ਦੀ ਉਪਾਸ਼ਨਾ ਹੈ, ਨਿਰਾਕਾਰ ਦੀ ਉਪਾਸ਼ਨਾ ਗੁਰਬਾਣੀ ਦੁਆਰਾ ਵੀ ਕਰੀਦੀ ਹੈ, ਲੇਕਿਨ ਇੱਥੇ ਸਤਿਗੁਰੂ ਜੀ ਦਾ ਆਪਾਂ ਧਿਆਨ ਧਾਰਨਾ ਹੈ ਔਰ ਸ਼ਬਦ ਦਾ ਸਤਸੰਗ ਅਭਿਆਸ ਕਰਨਾ। ਸੋ ਜਿਸ ਪ੍ਰਕਾਰ ਸਤਸੰਗਤ ਜੀ ਆਪ ਸੱਚੇ ਪਾਤਸ਼ਾਹ ਰਾਏ ਬਲਾਰ ਦੇ ਨਾਲ ਬਚਨ ਕਰ ਰਹੇ ਨੇ, ਸੁਣੋ
ਪਾਏ ਸਮਾਂ ਹੋਏ ਜਾਵ ਹੈ ਪ੍ਰਾਪਤ।
ਮਹਾਰਾਜ ਕਹਿਣ ਲੱਗੇ, ਰਾਏ ਬਲਾਰ ਜੀ ਤੁਹਾਡੇ ਬਚਨ ਨਹੀਂ ਮੋੜਦੇ, ਸਾਡੇ ਥੋੜਾ ਜਿਹਾ ਸਮਾਂ ਹੈ, ਸਾਡੇ ਮਾਤਾ ਪਿਤਾ ਨੂੰ ਵੀ ਗਿਆਨ ਪ੍ਰਾਪਤ ਹੋ ਜਾਵੇਗਾ,
ਪਾਰ ਪਰੈ ਪਾਬੰਧਨ ਕੋਈ,
ਇਹਨਾਂ ਦੇ ਵੀ ਸੰਸਾਰ ਦੇ ਜੰਮਣ ਮਰਨ ਦੇ ਬੰਧਨ ਨਾਸ ਹੋ ਜਾਣਗੇ, ਮਾਤਾ ਤ੍ਰਿਪਤਾ ਨੇ ਮੁੱਖ ਮੁੜ ਕੇ ਸੰਸਾਰ ਚ ਨਹੀਂ ਆਉਣਾ, ਬਾਬਾ ਕਾਲੂ ਨੇ ਮੁੜ ਕੇ ਸੰਸਾਰ ਚ ਨਹੀਂ ਆਉਣਾ, ਇਹ ਸੱਚਖੰਡ ਵਿੱਚ ਚਲੇ ਜਾਣਗੇ।
ਨੌਕਾ ਸੋ ਮੇਲ ਬਣਿਓ ਜਗ ਮਾਹੇ,
ਇਹ ਸੰਸਾਰ ਦੇ ਉੱਤੇ ਜਿਹੜਾ ਆਪਸ ਵਿੱਚ ਜੀਵਾਂ ਦਾ ਮੇਲ ਹੈ ਨਾ, ਇਹ ਬੇੜੀ ਦੇ ਮੁਸਾਫਰਾਂ ਵਰਗਾ ਹੈ। ਨਦੀਆਂ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ, ਜੁਗ ਜੁਗ ਮੀਠਾ ਵਿਸਪਰੇ ਕੋ ਜਾਣਾ ਜੋਗੀ ਰਾਮ। ਨਦੀ ਤੇ ਪਾਰ ਹੋਣ ਵੇਲੇ ਬੇੜੀਆਂ ਤੇ ਚੜ੍ਹਦੇ, ਜਦੋਂ ਪਾਰ ਹੋ ਜਾਂਦੀ ਬੇੜੀ ਆਪੋ ਆਪਣੇ ਰਾਹ ਫੜਦੇ, ਕੌਣ ਕਿਸੇ ਨੂੰ ਪੁੱਛਦਾ ਹੈ। ਇਸ ਤਰ੍ਹਾਂ ਸੰਯੋਗ ਤੇ ਵਿਯੋਗ ਜੀਵਾਂ ਦੇ ਚਲੇ ਆ ਰਹੇ ਨੇ।
ਸੰਯੋਗ ਵਿਯੋਗ ਸਮੇਂ ਸਿਰ ਹੋਈ,
ਜਦੋਂ ਸਮਾਂ ਆਉਂਦਾ ਉਦੋਂ ਸੰਯੋਗ ਹੋ ਜਾਂਦਾ, ਜਦੋਂ ਸਮਾਂ ਵਿਛੜਦਾ ਤਾਂ ਵਿਛੋੜਾ ਹੋ ਜਾਂਦਾ।
ਗਿਆਨੀ ਸਮਾਨ ਰਹੇ ਯੁਗ ਤੇ ਜਗ,
ਲੇਕਿਨ ਜਿਹੜਾ ਗਿਆਨਵਾਨ ਹੈ ਨਾ, ਉਹ ਅਗਿਆਨੀਆਂ ਨਾਲ ਉਹਦਾ ਅੰਤਰ ਹੈ। ਉਹ ਦੋਨੋਂ ਆਏ ਹਰਖ ਨਾ ਗਏ ਸੋਗ, ਗੁਰਮੁਖ ਆਏ ਜਾਏ ਨਿਛੰਗ। ਜਦੋਂ ਆ ਗਿਆ ਉਦੋਂ ਬਹੁਤੀ ਖੁਸ਼ੀ ਨਹੀਂ ਕਰਨੀ ਕੋਈ ਪਦਾਰਥ, ਜਦੋਂ ਪਦਾਰਥ ਸਤ ਸੰਗਤ ਜੀ ਚਲਿਆ ਗਿਆ ਤਾਂ ਸੋਗ ਨਹੀਂ। ਆਪਣੀ ਬਿਰਤੀ ਕੈਸੀ ਹੈ, ਤੁਰੇ ਜਾਂਦੇ ਨੂੰ ਦਸ ਡਾਲਰ ਲੱਭ ਜਾਣ, ਫੁੱਲਿਆ ਨਹੀਂ ਸਮਾਉਂਦਾ, ਖੁਸ਼ ਹੋ ਜਾਂਦਾ। ਕਮਾਏ ਤਾਂ ਨਹੀਂ, ਦਸ ਕਰਮ ਜਾ ਕੇ ਉਹੀ ਡਿੱਗ ਪੈਣ। ਜਦੋਂ ਹੀ ਮਨ ਨੇ ਸੋਗ ਚ ਡੁੱਬ ਜਾਣਾ, ਉਹ ਠੰਡਾ ਤੱਤਾ ਕਰਤਾ ਨਾ ਉਸੇ ਦਸ ਡਾਲਰਾਂ ਨੇ ਹੀ। ਪਹਿਲਾਂ ਲੰਬੇ ਤਾਂ ਹੋਰ ਤਰ੍ਹਾਂ ਦਾ ਮਨ ਦਾ ਤੌਰ ਹੋ ਗਿਆ, ਜਦੋਂ ਡਿੱਗ ਪਏ ਫਿਰ ਮੂੰਹ ਸੁੰਗੜ ਗਿਆ। ਨਾਲੇ ਆਪ ਦੀ ਕਮਾਈ ਨਹੀਂ ਹੈ, ਸਾਡੀ ਬਿਰਤੀ ਇਸੇ ਥਾਂ ਤੇ ਹੈ। ਇਸੇ ਦੇ ਨਾਲ ਗਿਆਨਵਾਨ ਗੁਰਮੁਖ ਹੈ, ਉਹ ਸਤਸੰਗ ਜੀ ਇੱਕ ਰਸ ਰੱਖਦਾ ਹੈ।
ਸ਼ੋਕ ਨਾ ਹੋਵੇ ਹਰਖੰਤ ਨਾ ਕੋਈ,
ਆਏ ਹਰਖ ਗਏ ਸੋਗ ਨਹੀਂ ਹੁੰਦਾ ਗਿਆਨਵਾਨ।
ਰਾਏ ਭਨੇ ਮੁਖ ਜੋ ਅਰਬਿੰਦ,
ਰਾਏ ਬਲਾਰ ਨੇ ਉਸ ਵੇਲੇ ਸਤਸੰਗ ਜੀ ਕਿਹਾ,
ਨਿਰਦੇਸ਼ ਬਣੀ ਮਕਰੰਦ ਤੁਮਾਰੀ,
ਇਹ ਮਹਾਰਾਜ ਤੁਹਾਡਾ ਜਿਹੜਾ ਚਿਹਰਾ ਹੈ ਉਹ ਤਾਂ ਹੈਗਾ ਕਬਲ, ਜਿਹੜੀ ਤੁਹਾਡੀ ਬਾਣੀ ਨਿਕਲ ਰਹੀ ਹੈ ਇਹ ਸੁਗੰਧੀ ਹੈ, ਜਿਵੇਂ ਕਬਲ ਵਿੱਚੋਂ ਨਿਕਲਦੀ ਹੈ। ਇਹ ਜਿਹੜੀ ਤੁਸੀਂ ਮੈਨੂੰ ਆਗਿਆ ਦੇ ਰਹੇ ਹੋ, ਸਿੱਖਿਆ ਦੇ ਰਹੇ ਹੋ, ਇਹ ਸੁਗੰਧੀ ਫੁੱਲ ਦੀ ਨਾਲੋਂ ਵੀ ਅਮੋਲਕ ਹੈ। ਇਸ ਸੁਗੰਧੀ ਦਾ ਕੌਣ ਚਾਹਵਾਨ ਹੈ? ਮੇਰਾ ਮਨ ਭੌਰਾ ਹੈ।
ਮੋ ਮਨ ਰੀਤ ਮਲਿੰਦ ਕੀ ਚਾਹਤ,
ਅੱਜ ਮੇਰਾ ਮਨ ਭੌਰਾ ਬਣਨਾ ਚਾਹੁੰਦਾ, ਭੂੰਡ ਨਹੀਂ ਬਣਨਾ ਚਾਹੁੰਦਾ। ਜਿੰਨੀ ਮਰਜ਼ੀ ਫੁਲਵਾੜੀਆਂ ਤੇ ਸੁਗੰਧੀ ਹੋਵੇ, ਭੂੰਡ ਨੇ ਕੋਲ ਦੀ ਲੰਘ ਜਾਣਾ, ਉਹ ਗਾਹ ਕੀ ਨਹੀਂ ਹੈ। ਭੌਰਾ ਲੰਘ ਜੇ ਤਾਂ ਉੱਥੋਂ ਦੀ ਸਤਸੰਗ ਜੀ ਕਦੇ ਲੰਘੇਗਾ ਨਹੀਂ। ਇਸੇ ਤਰ੍ਹਾਂ ਥਾਂ ਥਾਂ ਗੁਰਬਾਣੀ ਦੀਆਂ ਆਵਾਜ਼ਾਂ ਆਉਂਦੀਆਂ, ਬੈਂਕਟ ਹਾਲ ਨੱਚਣ ਵਾਲਿਆਂ ਨੇ ਸਿਰਮੇ ਵਾਲਿਆਂ ਨੇ ਨੱਠ ਜਾਣਾ ਕੋਲ ਦੀ, ਲੇਕਿਨ ਗੁਰਸਿੱਖ ਲੰਘ ਜੂ ਜਿੱਥੇ ਕੀਰਤਨ ਦੀਆਂ ਧੁਨੀਆਂ ਉੱਠ ਰਹੀਆਂ, ਉਹ ਉੱਥੇ ਹੀ ਸਤਸੰਗ ਜੀ ਬੈਠ ਜਾਵੇਗਾ। ਇਤਨਾ ਫਰਕ ਹੈ।
ਜੇ ਕਰਨਾ ਪ੍ਰਕਾਸ਼ ਤੁਮਾਰੀ,
ਰਾਏ ਬੁਲਾਰ ਕਹਿੰਦਾ ਮਹਾਰਾਜ ਜੇ ਤੁਹਾਡੀ ਕਿਰਪਾ ਹੋਵੇ ਤਾਂ ਇਹ ਗਿਆਨ ਹੁੰਦਾ ਹੈ।
ਯਾਤਰਕ ਚਿੱਤ ਸੁਵਾਂਤੀ ਚਾਹਤ,
ਅੱਜ ਮਹਾਰਾਜ ਮੇਰਾ ਵੀਹੇ ਵਾਂਗੂ ਚਿੱਤ ਪ੍ਰਯੋਗ ਪ੍ਰਯੋਗ ਕਰਦਾ ਹੈ ਸਵਾਂਤੀ ਬੂੰਦ ਨੂੰ।
ਹੈ ਰਸਨਾ ਘਨ ਸੀ ਬਚ ਬਾਰੀ,
ਸਵਾਂਤੀ ਬੂੰਦ ਨਿਕਲਦੀ ਹੈ ਬੱਦਲ ਦੇ ਵਿੱਚੋਂ। ਜਿਹੜੀ ਤੁਹਾਡੀ ਬਾਣੀ ਹੈ ਨਾ, ਇਹ ਬੱਦਲ ਵਾਂਗੂ ਵਰਖਾ ਕਰਨ ਵਾਲੀ ਹੈ ਬਾਣੀ ਦੀ, ਔਰ ਉਹ ਜਿਹੜੀ ਸਵੰਤੀ ਬੂੰਦ ਮੈਂ ਤੁਹਾਡੀ ਸਿੱਖਿਆ ਦੀ ਚਾਹੁੰਦਾ ਹਾਂ।
ਆਪ ਕਰੋ ਫਰਮਾਇਸ਼ ਕੋ ਇੱਕ,
ਮੈਨੂੰ ਕੋਈ ਮਾਰਾ ਹੁਕਮ ਕਰੋ। ਹੁਣ ਤੱਕ ਮੈਂ ਤੁਹਾਡੀ ਸੇਵਾ ਨਹੀਂ ਕਰ ਸਕਿਆ ਕੁਛ,
ਸੇਵ ਕਰੋ ਸਫਲੀ ਸੋ ਹਮਾਰੀ।
ਮੇਰੇ ਕੋਲ ਪਦਾਰਥ ਬੇਅੰਤ ਹੈ, ਮੈਂ ਰਜਵਾੜਾ ਇਸ ਏਰੀਏ ਦਾ, ਕਿਰਪਾ ਕਰੋ ਮੇਰੀ ਕੋਈ ਸੇਵਾ ਬਖਸ਼ੋ ਜਿਸ ਕਰਕੇ ਮੇਰਾ ਪਦਾਰਥ ਵੀ ਸਫਲਾ ਹੋ ਜਾਵੇ।
ਮੋਹ ਤੇਨਾ ਸੇਵ ਭਈ ਤੁਮਰੀ ਕਾਸ਼,
ਤੁਸੀਂ ਮੇਰੇ ਤੇ ਇੰਨੀਆਂ ਬਖਸ਼ਾਂ ਕੀਤੀਆਂ, ਬ੍ਰਹਮ ਗਿਆਨ ਦੀ ਵਸਤਾ ਦੇ ਦਿੱਤੀ, ਮੇਰੇ ਤੋਂ ਹੁਣ ਸਹੀ ਕੋਈ ਸੇਵਾ ਨਹੀਂ ਹੋ ਸਕੀ।
ਜਾਂ ਤੇਰੇ ਦਾ ਸਿਰਤਾ ਨਹਿ ਪਾਵੇ,
ਮੇਰਾ ਮਨ ਠਹਿਰਦਾ ਨਹੀਂ ਹੈ। ਮੈਂ ਚਾਹੁੰਦਾ ਉਦਣ ਮੇਰਾ ਮਨ ਹੌਲਾ ਹੋਊ ਜਿੱਦਣ ਮੈਂ ਸੇਵਾ ਕਰੂੰ ਕੁਝ।
ਇਹਾਂ ਰਹੋ ਤਬ ਹੇਰ ਤੋਂ ਪੱਗ,
ਜੇ ਤੁਸੀਂ ਇੱਥੇ ਨਿਕਾਣੇ ਸਾਹਿਬ ਰਹੋ ਮੈਂ ਤੁਹਾਡੇ ਦਰਸ਼ਨ ਪਰਸਦਾ ਰਹਾਂ।
ਸ਼ਰੋਨ ਸੁਣੋ ਬਚ ਹੀ ਇਹ ਲਸਾਵਾ,
ਮੇਰਾ ਹਿਰਦਾ ਖੁਸ਼ ਰਹੇਗਾ ਕੰਨੀ ਤੁਹਾਡੇ ਸ਼ਬਦ ਸੁਣ ਕੇ।
ਹੇ ਜਗ ਨਾਇਕ ਹੇ ਗਤ ਦਾਇਕ,
ਹੇ ਜਗ ਦੇ ਪ੍ਰੇਰਕ, ਹੇ ਹਾਂਜੀ ਹੇ ਜਗ
ਨਾਇਕ ਹੇ ਗਤ ਦਾਇਕ,
ਹੇ ਮੁਕਤੀ ਦਾਤੇ ਗੁਰੂ ਨਾਨਕ ਦੇਵ ਜੀ,
ਹੋ ਸਭ ਲਾਇਕ ਪਰੋਖ ਰਹਾਵਾ।
ਹਰ ਤਰ੍ਹਾਂ ਕਰਕੇ ਤੁਸੀਂ ਪੂਰੇ ਹੋ, ਪਰ ਪਰੋਖ ਰਹਿੰਦੇ ਹੋ, ਲੋਕੇ ਰਹਿੰਦੇ ਹੋ, ਪ੍ਰਗਟ ਨਹੀਂ ਕਰਦੇ ਆਪਣਾ ਆਪ।
ਪੂਰਨ ਰੂਪ ਪਰਾਤਮ ਪਾਵਨ,
ਆਪ ਪ੍ਰਾਤਮ ਸਨਾਤਨ ਰੂਪ ਪਰਿਪੂਰਨ ਪਰਮੇਸ਼ਰ ਖੁਦਾ ਰੂਪ ਹੋ।
ਸ਼੍ਰੀ ਪਰਮੇਸ਼ਵਰ ਮੋਦਰ ਸਾਵੈ,
ਮੈਨੂੰ ਤਾਂ ਤੁਸੀਂ ਪਰਮੇਸ਼ਵਰ ਰੂਪ ਖੁਦਾ ਰੂਪ ਦ੍ਰਿਸ਼ਟੀ ਚਾਹੁੰਦੇ ਹੋ।
ਸ਼੍ਰੀ ਗੁਰੂ ਆਨੰਦ ਬੈਨ ਭਨੈ,
ਉਸ ਵੇਲੇ ਗੁਰੂ ਨਾਨਕ ਦੇਵ ਜੀ ਨੇ ਬਚਨ ਕਹੇ ਮੁਖੋ ਖਾਲਸਾ ਜੀ,
ਜਿਵ ਸ਼ਾਹੇ ਸਰੀਰ ਤੋਂ ਸੰਗ ਹਮਾਰੇ।
ਮਹਾਰਾਜ ਕਹਿੰਦੇ ਹੇ ਰਾਏ ਬੁਲਾਰ, ਜਿਵੇਂ ਸਰੀਰ ਦੇ ਨਾਲ ਅੱਠੇ ਪੈਰ ਆਪਣੀ ਛਾਂ ਰਹਿੰਦੀ ਆ ਨਾ, ਐ ਤੂੰ ਸਾਡੇ ਨਾਲ ਹੀ ਆ, ਇੰਨਾ ਸਾਡਾ ਤੇਰੇ ਨਾਲ ਪਿਆਰ ਹੈ।
ਨੀਤ ਰਹੋ ਤਰ ਚੀਤ ਕਰੋ,
ਨਿਤ ਰਹੇ ਇੱਥੇ ਹੀ, ਆਪਣੇ ਮਨ ਨੂੰ ਟਿਕਾ ਕੇ ਰੱਖ।
ਹੋਰ ਪ੍ਰੀਤ ਭਰਾ ਸ਼ਰਧਾ ਸੋ ਤੁਮਾਰੇ,
ਤੇਰਾ ਹਿਰਦਾ ਪ੍ਰੀਤੀ ਕਰਕੇ ਸ਼ਰਧਾ ਨਾਲ ਭਰਿਆ ਹੋਇਆ ਹੈ।
ਇੱਕ ਸਤੈ ਫਰਮਾਇਸ਼ ਆਇਸ,
ਸਾਨੂੰ ਲੋੜ ਨਹੀਂ ਤੈਨੂੰ ਸੇਵਾ ਕੀ ਕਹੀਏ, ਪੁੱਛਦਾ ਕੋਈ ਸੇਵਾ ਦੱਸੋ ਮੈਨੂੰ। ਮਹਾਰਾਜ ਕਹਿੰਦੇ ਇੱਕ ਵਾਹਿਗੁਰੂ ਦੀ ਸਾਡੀ ਫਰਮਾਇਸ਼ ਹੈ, ਜੋ ਅਸੀਂ ਮੰਗਦੇ ਹਾਂ ਵਾਹਿਗੁਰੂ ਤੋਂ ਮੰਗਦੇ ਹਾਂ।
ਜਾ ਸਮ ਕੋਇ ਨਾ ਆਨੇ ਉਦਾਰੇ,
ਜਿਸ ਪਰਮੇਸ਼ਰ ਵਰਗਾ ਕੋਈ ਦਾਤਾ ਨਹੀਂ ਹੈ।
ਆਤਨਾ ਮੈਂ ਇਹ ਠਾਂ ਰਹਿਣੋ,
ਨਾਲ ਹੀ ਕਹਿ ਰਹੇ ਨੇ ਸਾਡੇ ਬਸ ਨਹੀਂ ਇੱਥੇ ਨਨਕਾਣੇ ਸਾਹਿਬ ਰਹਿਣ, ਜਿਹੜਾ ਤੁਸੀਂ ਕਹਿੰਦੇ ਵੀ ਇੱਥੇ ਹੀ ਰਹੋ ਇਹ ਸਾਡੇ ਬਸ ਨਹੀਂ।
ਕਰਤਾਰ ਅਧੀਨ ਲਖੋ ਬਿਦ ਸਾਰੇ,
ਇਹ ਸਾਰੀ ਵਿਧੀ ਜਾਣ ਲਓ ਰਾਏ ਬੁਲਾਰ ਜੀ, ਵਾਹਿਗੁਰੂ ਦੇ ਅਧੀਨ ਹੈ। ਜਿਤਨੇ ਜੀਵ ਵਿਚਰਦੇ ਫਿਰਦੇ ਨੇ, ਨਕ ਨਤ ਖਸਮ ਹੱਥ ਕਿਰਤ ਤੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਕੇ, ਪਰ ਰੱਬ ਅਨੁਸਾਰ ਸਾਰੇ ਵਿਚਰਦੇ ਫਿਰਦੇ ਹੈ। ਨਾਲੇ ਆਪ ਤੋਂ ਈਸ਼ਰ ਕੋਟੀ ਚੋਂ ਨੇ ਅਵਤਾਰ ਹਨ, ਜੀਵ ਕੋਟੀ ਚੋਂ ਆਪਣੇ ਵਾਂਗੂ ਨਹੀਂ ਨਾ ਹੈ। ਜੇਲ੍ਹ ਦੇ ਵਿੱਚ ਪੁਲਿਸ ਦੇ ਕਰਮਚਾਰੀ ਵੀ ਹੁੰਦੇ ਹੈ, ਉਹ ਵੀ ਸੱਚ ਜੀ ਉੱਥੇ ਹਰ ਵੇਲੇ ਰਹਿੰਦੇ ਹੈ ਤੇ ਕੈਦੀ ਵੀ ਹੁੰਦੇ ਹੈ, ਪਰ ਪੁਲਿਸ ਦੇ ਕਰਮਚਾਰੀ ਕੈਦੀ ਤਾਂ ਨਹੀਂ ਹਨ, ਰਹਿੰਦੇ ਉਹ ਵੀ ਜੇਲ੍ਹ 'ਚ ਹੀ ਨੇ। ਇਸ ਤਰ੍ਹਾਂ ਜਿਹੜਾ ਅਵਤਾਰ ਹੁੰਦਾ ਸਤਸੰਗਤ ਜੀ, ਉਹ ਪਰਉਪਕਾਰ ਵਾਸਤੇ ਸੰਸਾਰ ਦੇ ਜੀਵਾਂ ਨੂੰ, ਬੰਧਨਾਂ ਨੂੰ, ਹੰਗਤਾ ਮਮਤਾ ਦੀਆਂ ਬੇੜੀਆਂ ਪਈਆਂ ਹੋਈਆਂ ਸਾਨੂੰ ਸੁਤੰਤਰ ਕਰਨ ਵਾਸਤੇ ਸਤਸੰਗਤ ਜੀ ਪ੍ਰਗਟ ਹੁੰਦਾ ਹੈ। ਵਾਸਤ ਵਿੱਚ ਜੰਮਣ ਮਰਨ ਤੋਂ ਬਾਹਰ ਹੁੰਦੇ ਹਨ ਐਸੇ ਜਿਹੜੇ। ਸੋ ਪ੍ਰੇਮੀਓ, ਉਹੀ ਬਚਨ ਸ਼ਰਧਾ ਦੇ ਨਾਲ ਕਹਿ ਰਿਹਾ ਹੈ,
ਕਰਤਾਰ ਅਧੀਨ ਲਖੋ ਬਿਦ ਸਾਰੇ।
ਮਹਾਰਾਜ ਕਹਿਣ ਲੱਗੇ ਕਰਤਾ ਪੁਰਖ ਦੇ ਅਧੀਨ ਨੇ ਸਾਰੇ ਜੀਵ।
ਰਾਏ ਬੁਲਾਰ ਆਨੰਦ ਮੈਂ ਹੋ ਕਰ,
ਰਾਏ ਬੁਲਾਰ ਨੇ ਬੜੇ ਮਗਨ ਪਰਮਾਨੰਦ ਦੇ ਵਿੱਚ ਹੋ ਕੇ ਮਸਤ ਹੋ ਕੇ,
ਬੰਦਨ ਕੀਨ ਪਦੰਗਰ ਬਿੰਦੂ
ਮੁੱਖੋਂ ਨੀ ਫੇਰ ਬੋਲਿਆ, ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ,
ਝੂਟ ਗਏ ਭਵ ਬੰਦਨ ਜਾਸ ਕੇ,
ਖਾਲਸਾ ਜੀ ਆਖੋ ਵਾਹਿਗੁਰੂ ਕਿਰਪਾ ਤਾਂ ਆ ਹੈ ਨਾ, ਘਾਲ ਨਾ ਮਿਲਿਆ, ਸੇਵ ਨਾ ਮਿਲਿਆ, ਮਿਲਿਆ ਆਏ ਅਚਿੰਤਾ। ਵਾਹਿਗੁਰੂ ਕਮਾਈ ਦੇ ਨਾਲ ਨਹੀਂ ਮਿਲਦਾ ਹੈ, ਸੇਵਾ ਦੇ ਨਾਲ ਨਹੀਂ ਮਿਲਦਾ, ਜੇ ਮਿਲਦਾ ਤਾਂ ਅਚਿੰਤ ਹੀ ਮਿਲਦਾ ਹੈ। ਇਹ ਨਹੀਂ ਵੀ ਘਾਲਣਾ ਤੁਹਾਡੀ ਲੇਖੇ ਨਹੀਂ ਲੱਗਦੀ, ਉਹ ਲੇਖੇ ਲੱਗੇਗੀ, ਲੇਕਿਨ ਵਾਹਿਗੁਰੂ ਨੇ ਇਹ ਨਹੀਂ ਹੈ ਵੀ ਇੰਨੀ ਸੇਵਾ ਕਰੋ, ਇੰਨੀ ਸੇਵਾ ਦੇ ਅਧੀਨ ਹੈ। ਜਿਵੇਂ ਕੀਮਤ ਪੈਂਦੀ ਹੈ ਵੀ ਇੰਨੀ ਕੀਮਤ ਨੂੰ ਫਲਾਣੀ ਚੀਜ਼ ਮਿਲ ਜਾਂਦੀ ਹੈ। ਕਈ ਸਾਧ ਨੇ ਕਹਿੰਦੇ ਵੀ ਤੇਰੇ ਘਰ ਪਰ ਚਰਨ ਪਾਉ ਪਹਿਲਾਂ $100 ਦੇਈ, ਪੈ ਗਈ ਨਾ ਕੀਮਤ, ਵੀ $100 ਤੋਂ ਬਿਨਾਂ ਨਹੀਂ ਇਹਨੇ ਆਉਣਾ। ਲੇਕਿਨ ਵਾਹਿਗੁਰੂ ਨੂੰ ਨੀ ਤੁਸੀਂ ਕਹਿੰਦੇ, ਗੋਬਿੰਦ ਭਾਉ ਭਗਤ ਦਾ ਭੁੱਖਾ, ਪਰਮੇਸ਼ੁਰ ਤੁਹਾਡੇ ਪ੍ਰੇਮ ਦਾ ਭੁੱਖਾ ਹੈ। ਸੋ ਆਪ ਜੀ ਸਤਸੰਗਤ ਜੀ ਕੀ ਕਹਿ ਰਹੇ ਨੇ ਸੁਣੋ,
ਝੂਟ ਗਏ ਭਵ ਬੰਧਨ ਜਾਸ ਕੇ,
ਜਦੋਂ ਮੱਥਾ ਟੇਕਿਆ ਸਤਸੰਗ ਜੀ, ਜੰਮਣ ਮਰਨ ਦੇ ਬੰਧਨ ਸੀ, ਰਾਏ ਬੁਲਾਰ ਦੇ ਚੱਕੇ ਗਏ,
ਮਤ ਭਇਓ ਮਕਰੰਦ ਮਲਿੰਦੂ,
ਐ ਮਸਤ ਹੋ ਗਿਆ ਜਿਵੇਂ ਭੌਰਾ ਫੁੱਲ ਤੇ ਮਸਤ ਹੁੰਦਾ,
ਲੈ ਰਸ ਤੂਸ਼ਨ ਹੋਏ ਰਹਿਓ।
ਉਹ ਬ੍ਰਹਮਾਨੰਦ ਦਾ ਰਸ ਜਿਹੜਾ ਰਾਏ ਬੁਲਾਰ ਨੂੰ ਮਹਾਰਾਜ ਦੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਦਾ ਆਇਆ, ਉਹ ਰਾਏ ਬੁਲਾਰ ਹੀ ਜਾਣਦਾ ਹੈ, ਚੁੱਪ ਹੋ ਗਿਆ।
ਨਿਜ ਰੂਪ ਜੋ ਆਦਰ ਦੈ ਸੁਧ ਬਿੰਦੂ,
ਉਹਦੀ ਸੁਧ ਹੋ ਗਈ, ਗਿਆਤ ਹੋ ਗਈ, ਨਿਜ ਆਦਿ ਆਪਣਾ ਆਤਮ ਸਰੂਪ ਹੈ ਨਾ, ਉਹ ਅਨੁਭਵ ਫੁਰਿਆ ਜਿਵੇਂ ਆਪਾਂ ਨੂੰ ਕਦੇ ਦੇਹ ਨੀ ਭੁੱਲੀ, ਸੁੱਤਿਆਂ ਪਿਆ ਜਾਗਦਿਆਂ ਹਰ ਵੇਲੇ ਹਨੇਰੇ ਚਾਨਣ ਆਪਾਂ ਨੂੰ ਦੇਹ ਪਤਾ ਮੇਰੇ ਨਾਮ ਮੇਰੇ ਕੋਲੇ ਆ ਮੇਰਾ ਸਰੀਰ, ਐ ਸਤਸੰਗ ਜੀ ਆਪਣਾ ਆਤਮ ਸਰੂਪ ਜਿਹੜਾ ਸਦਾ ਹੀ ਆਪਾਂ ਨੂੰ ਭੁੱਲਿਆ ਹੋਇਆ ਨਾ, ਗਿਆਨਵਾਨ ਨੂੰ ਉਹਦੇ ਤੇ ਨਿਚਾ ਹੋ ਜਾਂਦਾ ਹੈ, ਦੇਹ ਭੁੱਲ ਜਾਂਦੀ ਹੈ।
ਪ੍ਰਾਪਤ ਪੂਰਨਤਾ ਸੁਖ ਕੋ,
ਉਹ ਪੂਰਨ ਬ੍ਰਹਮਾਨੰਦ ਰੂਪੀ ਸੁਖ ਨੂੰ ਪ੍ਰਾਪਤ ਹੋਇਆ ਰਾਏ ਬੁਲਾਰ।
ਕਮਲਾਨੰਦ ਹੇਰ ਗੁਰੂ ਜੋਗ ਬਿੰਦੂ,
ਕੀ ਦੇਖਿਆ ਆਪ ਜੀ ਦੇ ਕਮਲ ਵਰਗੇ ਚਿਹਰੇ ਨੂੰ ਤੱਕ ਰਿਹਾ, ਜੋ ਪਰਮੇਸ਼ੁਰ ਗੁਰੂ ਨਾਨਕ ਦੇਵ ਜੀ ਨੇ
ਕਰਨਾ ਬਹੁ ਕੀਨ ਨਿਹਾਲ ਕਰਿਓ,
ਸਤਿਗੁਰਾਂ ਨੇ ਕਿਰਪਾ ਕਰਕੇ ਨਿਹਾਲ ਨਿਹਾਲ ਕਰ ਦਿੱਤਾ।
ਜੇ ਕੇ ਸਮੀਤ ਨਾ ਹੈ ਦੇਬਕੂ,
ਨਨਕਾਣੇ ਸਾਹਿਬ ਦੇ ਉਸ ਸਮੇਂ ਇਹਦੇ ਵਰਗਾ ਪਿਆਰਾ ਹੋਰ ਕੋਈ ਨੀ, ਗੁਰੂ ਨਾਨਕ ਦੇਵ ਜੀ ਨੂੰ ਰਾਏ ਬੁਲਾਰ ਨੇ ਇੰਨੀ ਭਾਵਨਾ ਰੱਖੀ।
ਹੋਏ ਵਿਦਾ ਤਹਿ ਤੇ ਉੱਠ ਸ੍ਰੀ ਗੁਰ,
ਸਤਿਗੁਰੂ ਨਾਨਕ ਦੇਵ ਜੀ ਵਿਦਿਆ ਹੋ ਕੇ ਚੱਲ ਪਏ ਰਾਏ ਬੁਲਾਰ ਕੋਲੋਂ ਘਰ ਨੂੰ,
ਆਏ ਗਏ ਘਰ ਜਾਮਨ ਹੋਈ,
ਰਾਤ ਹੋ ਗਈ ਘਰ ਆ ਗਏ,
ਵਿਛਰਿਓ ਨਾ ਚਾਹੇ ਕਾ ਸਾਥ ਨਹੀਂ ਨਿਜ,
ਲੇਕਿਨ ਜੋਰ ਹੈ ਨੀ ਆਪਣੇ ਹੱਥ ਵਿੱਚ ਵਿਛੜਿਆ ਚਾਹੁੰਦਾ ਨੀ ਰਾਏ ਬੁਲਾਰਵੀ
ਜਾਂ ਬਿਦ ਸੋਹਟੇ ਗੁਰੂ ਪਾ ਲੋਈ
ਜਿਹੜਾ ਕੋਲੇ ਖੜਿਆ ਦਾ ਰੂਪ ਦੇਖ ਲਿਆ ਨਾ ਰਾਏ ਬੁਲਾਰ ਨੇ
ਧਰ ਧਿਆਨ ਲਏ ਔਰ ਤਾਂ ਛਿੰਨ ਮੈਂ
ਬਸ ਸਾਰੀ ਜ਼ਿੰਦਗੀ ਜ਼ਿੰਦਗੀ ਥੋੜੀ ਰਹਿੰਦੀ ਸੀ ਬਿਰਧ ਵਸਦਾ ਸੀ ਜਦੋਂ ਮਹਾਰਾ ਤੁਰਨ ਲੱਗੇ ਨਾ ਰਾਏ ਬੁਲਾਰ ਕੋਲੋਂ ਜਿਹਾ ਜਿਹਾ ਸਰੂਪ ਸੀ ਉਹੀ ਧਿਆਨ ਧਾਰ ਲਿਆ
ਸੁੱਠ ਧਰੁਵ ਕੀ ਉਹ ਨਿਸਬਾ ਸਰਸੋਈ
ਜਿਵੇਂ ਧਰੁਵੋ ਚੱਲ ਐ ਹਿਰਦੇ ਧਿਆਨ ਸਹੀ ਡੋਲਿਆ ਨੀ ਅਖੀਰਲੇ ਸਵਾਸਾਂ ਤੱਕ ਗੁਰੂ ਨਾਨਕ ਦੇਵ ਜੀ ਦਾ ਧਿਆਨ ਹੀ ਪ੍ਰਪੱਕ ਕਰ ਲਿਆ ਹਿਰਦੇ ਦੇ ਅੰਦਰ ਇਹ ਇਸ ਨੇ ਭਗਤੀ ਕੀਤੀ ਰਾਏ ਬੁਲਾਰ ਨੇ
ਲਾਲੂ ਲਾਲੂ ਰਾਏ ਨੇ
ਇੱਧਰ ਸਤਸੰਗ ਉਸ ਤੋਂ ਬਾਅਦ ਬਾਬਾ ਕਾਲੂ ਜੀ ਦੋਨੋਂ ਭਰਾ ਦੂਸਰਾ ਲਾਲੂ ਹੈ ਰਾਏ ਬੁਲਾਰ ਨੇ ਸਮਝਾਇਆ
ਸਮਝਾਏ ਬਹੁਤ ਭਾਂਤ
ਬਹੁਤ ਤਰ੍ਹਾਂ ਕਰਕੇ ਸਮਝਾਏ ਦੋਨੋਂ ਭਾਈ
ਸ੍ਰੀ ਨਾਨਕ ਪੂਰਨ ਪੁਰਖ
ਰਾਏ ਬੁਲਾਰ ਕਹਿੰਦਾ ਹੇ ਬਾਬਾ ਕਾਲੂ ਗੁਰੂ ਨਾਨਕ ਦੇਵ ਜੀ ਪੂਰਨ ਪੁਰਖ ਖੁਦਾ ਰੂਪ ਹਨ
ਪਰਮੇਸ਼ਵਰ ਬਖਿਆਤ
ਪ੍ਰਗਟੀ ਪਰਮੇਸ਼ਵਰ ਹਨ
ਹੁਣ ਵੱਡੇ ਪੂਰਵ ਜਨਮ
ਹੇ ਕਾਲੂ ਤੇਰੇ ਤਾਂ ਪੂਰਵਲੇ ਜਨਮਾਂ ਦੇ ਪੁੰਨ ਕੀਤੇ ਨੇ ਵੱਡੇ
ਕਿੰਨੇ ਤੁਮਨੇ ਕੋਏ
ਬਹੁਤ ਹੀ ਪਤਾ ਨੀ ਮੈਨੂੰ ਕਿੰਨੇ ਕ ਤੈ ਪੁੰਨ ਕੀਤੇ
ਜਿਸ ਫਲ ਤੇ ਅਸ ਸੁੱਤ ਪਾਇਓ
ਜਿਸ ਉਹ ਪੁੰਨਾਂ ਦੇ ਫਲ ਕਰਕੇ ਤੇਰੇ ਘਰ ਵਿਚ ਨਿਰੰਕਾਰ ਪੁੱਤਰ ਹੋ ਕੇ ਪ੍ਰਗਟ ਹੋਇਆ
ਸਹਿਜੇ ਸ਼ੁਭਗਤ ਹੋਏ
ਹੁਣ ਤੇਰੀ ਸਹਿਜੇ ਹੀ ਸ਼ੁਭ ਗਤੀ ਹੋ ਜਾਵੇਗੀ ਮੁਕਤ ਹੋ ਜਾਵੇਗੀ
ਧੰਨ ਧੰਨ ਪੁੰਨ ਧੰਨ ਤੁਮ
ਧੰਨ ਤੇਰੇ ਮਾਤਾ ਪਿਤਾ ਹਨ ਰਾਏ ਬੁਲਾਰ ਕਹਿੰਦੇ ਬਾਬਾ ਕਾਲੂ ਜੀ ਤੇ ਤੂੰ ਵੀ ਧੰਨ ਹੈ
ਕੁੱਲ ਉਧਾਰ ਸਭ ਕੀਨ
ਤੁਸੀਂ ਤਾਂ ਆਪਣੀ ਸਾਰੀ ਕੁੱਲ ਦਾ ਉਧਾਰ ਕਰ ਲਿਆ ਬੇਦੀਆਂ ਦੀ ਦਾ
ਇਹਦੇ ਨਾ ਭਰਮੋ ਤਨਕ ਭਰ
ਅੱਗੇ ਵਾਸਤੇ ਹਿਰਦੇ ਚ ਭਰਮ ਨਾ ਕਰ ਮਾੜਾ ਜਿਹਾ ਵੀ
ਇਹ ਜਗ ਬੰਧਨਹੀਨ
ਤੇਰੇ ਤਾਂ ਜਨਮਾਂ ਜਨਮਾਂ ਦੇ ਬੰਧਨ ਨਾਸ ਹੋ ਚੁੱਕੇ ਹਨ ਇਹ ਕਾਲੂ
ਚਿੱਤ ਕੀ ਚਿੰਤ ਬਿਦਾਰ
ਚਿੱਤ ਦੀ ਚਿੰਤਾ ਗੁਆ ਦੇ
ਕਰੋ ਕਾਜ ਨਿਜ ਸਦਨ ਕੋ
ਆਪਣਾ ਘਰ ਦਾ ਕੰਮ ਕਰ ਜਾ ਕੇ
ਰੱਖੋ ਸਤ ਅਵਤਾਰ
ਇਹ ਤੇਰਾ ਪੁੱਤਰ ਸਤ ਵਾਹਿਗੁਰੂ ਸਤ ਚੇਤਨ ਨੰਦ ਜੋ ਵਾਹਿਗੁਰੂ ਆ ਉਹਦਾ ਅਵਤਾਰ ਹਨ
ਇਹ ਰੱਖਣ ਕੇ ਕਰ ਨਹੀਂ
ਇਹਨਾਂ ਨੂੰ ਰੱਖਣਾ ਕਿਸੇ ਦੇ ਹੱਥ ਵਿਚ ਨਹੀਂ ਸੁਤੰਤਰ ਨੇ ਇਹਨਾਂ ਨੂੰ ਸਮੁੰਦਰ ਪਹਾੜ ਥਾਂ ਥਾਂ ਤੇ ਤਤਵੀ ਰਾਹ ਦੇਣਗੇ ਇਹਨਾਂ ਨੂੰ ਕੋਈ ਰੋਕਣ ਵਾਲਾ ਨਹੀਂ ਹੈ
ਧੀਰ ਧਰੀ ਸੁਣੇ ਆਏ ਗਏ ਘਰ
ਰਾਏ ਬੁਲਾਰ ਦੇ ਕਹਿਣ ਤੇ ਧੀਰਜ ਧਾਰੀ ਰਾਏ ਬਾਬੇ ਕਾਲੂ ਜੀ ਨੇ
ਭੋਜਨ ਕਿਹੇ ਤਮਾਤ ਬੁਲਾਵੇ
ਘਰ ਆ ਗਏ ਗੁਰੂ ਨਾਨਕ ਦੇਵ ਜੀ ਨੇ ਰਸੋਈ ਚ ਬੈਠ ਕੇ ਮਾਤਾ ਤ੍ਰਿਪਤਾ ਉਦਾਸ ਹੈ ਬੁਲਾਇਆ ਇਹ ਪੁੱਤਰ ਭੋਜਨ ਛਕ ਲੈ
ਆਵੋ ਤਾਤ ਝੂਠ ਕੇ
ਇਹ ਪਿਆਰੇ ਪੁੱਤਰ ਆ ਜਾਓ ਭੋਜਨ ਛਕੋ
ਗਵਨੇ ਟਿਗ ਮਾਤਾ ਹਾਰ ਕੋ ਖਾਵੇ
ਉੱਠ ਕੇ ਜਾ ਕੇ ਰਸੋਈ ਚ ਬੈਠ ਕੇ ਮਹਾਰਾਜ ਨੇ ਭੋਜਨ ਛਕਿਆ ਮਾਤਾ ਤ੍ਰਿਪਤਾ ਕੋਲੋਂ
ਖੇਤ ਹੈ ਕਮਲਾਨਨ ਕੋ
ਮਹਾਰਾਜ ਦੇ ਸੋਹਣੇ ਕਬਰ ਵਰਗੇ ਚਿਹਰੇ ਨੂੰ ਬਾਰ ਬਾਰ ਦੇਖਦੀ ਹੈ ਮਾਤਾ ਤ੍ਰਿਪਤਾ
ਸੁਖ ਪਾਏ ਹਿਰਦੇ ਜਨਨੀ ਬਲ ਜਾਵੇ
ਬੁਲਿਹਾਰ ਜਾਂਦੀ ਹੈ ਪੁੱਤਰ ਦਾ ਦਰਸ਼ਨ ਕਰਕੇ ਸੁਖ ਪਾ ਕੇ
ਰਾਤ ਨਾ ਜੋਰ ਹਮਾਰ ਚੱਲੇ ਕਾਸ਼
ਨਾਲੇ ਕਹਿੰਦੀ ਹੇ ਪੁੱਤਰ ਮੇਰਾ ਜ਼ੋਰ ਤਾਂ ਕੁਛ ਨੀ ਹੈ ਤੇਰੇ ਤੇ
ਆਪ ਕਰੋ ਬਿਦ ਜਿਉਂ ਮਨ ਭਾਵੇ
ਜਿਵੇਂ ਤੁਹਾਡੀ ਮਰਜ਼ੀ ਆ ਕਰੋ
ਕਿਰਪਾ ਦ੍ਰਿਸ਼ਟ ਕਰ ਬਚਨ ਸ਼ੁਭ
ਪਰ ਕਿਰਪਾ ਦ੍ਰਿਸ਼ਟੀ ਕਰੋ
ਕਹਿ ਕਹਿ ਹਨ ਅਗਿਆਨ
ਉਸ ਵੇਲੇ ਸਤਸੰਗ ਜੀ ਮਾਤਾ ਬੇਨਤੀਆਂ ਕਰਦੀ ਸੀ ਇਹੋ ਹੀ ਕਿਹਾ ਵੀ ਤੇਰੇ ਤੇ ਪੁੱਤਰ ਜ਼ੋਰ ਨੀ ਹੈ ਮਹਾਰਾਜ ਨੇ ਐਸੀ ਕਿਰਪਾ ਦ੍ਰਿਸ਼ਟੀ ਕੀਤੀ ਮਾਤਾ ਦਾ ਮੋਹ ਚੱਕਤਾ ਅੰਦਰੋਂ ਹੁਣ ਵੋਹ ਕਰਕੇ ਹੀ ਆਪਾਂ ਸਤਸੰਗ ਜੀ ਇੱਕ ਦੂਜੇ ਨਾਲ ਫਸੇ ਹੋਏ ਹਾਂ ਦੁੱਖ ਰੂਪ ਹੈ ਵੋਹ ਜਦੋਂ ਵੋਹ ਚੱਕਿਆ ਗਿਆ
ਜਿਹੜੇ ਬੰਧਨ ਜਗ ਮਿਟ ਗਏ
ਇਹ ਪੱਕੇ ਬੰਧਨ ਸੀ ਹੰਕਤਾ ਮਮਤਾ ਦੇ ਮਾਤਾ ਦੇ ਚੱਕ ਤੇ
ਕਈ ਜੋਗ ਨਿਰਵਾਨ
ਮਾਤਾ ਸਤਸੰਗ ਦੀ ਮੁਕਤੀ ਦੇ ਲਾਇਕ ਬਣਾ ਦਿੱਤੀ ਸੁਗੁਰ ਸਿੱਖੋ ਸਮਾਂ ਸੰਪੂਰਨ ਹੋਇਆ ਇਸ ਤਰ੍ਹਾਂ ਪਿਤਾ ਜੀ ਨੂੰ ਵੀ ਸੰਤੁਸ਼ਟ ਕਰਨਗੇ ਮਾਤਾ ਪਿਤਾ ਦਾ ਸਤਸੰਗ ਵੋਹ ਚੱਕ ਕੇ ਭਾਣਾ ਮੰਨਣ ਦਾ ਬਲ ਬਖਸ਼ ਕੇ ਇਹਨਾਂ ਨੂੰ ਘਰ ਦੇ ਵਿੱਚ ਸੰਤੁਸ਼ਟ ਕਰ ਦੇਣਗੇ ਆਪ ਭਾਈ ਵਾਲੇ ਮਰਦਾਨੇ ਨੂੰ ਲੈ ਕੇ ਸਤਸੰਗ ਜੀ ਚਾਲੇ ਪਾਉਣੇ ਨੇ ਬਚਨ ਕਰੇ ਤੇ ਖਿਸਕ ਜਾਏ ਸੋਈ ਨਰ ਕੱਚਾ ਉਹ ਬਚਨ ਕੀਤੇ ਹੋਏ ਨੇ ਲਾਲੋ ਦੇ ਨਾਲ ਲਾਲੋ ਤੇਰੇ ਨਾਲ ਬਾਅਦ ਅਸੀਂ ਮਹੀਨਾ ਰਹਾਂਗੇ ਪੰਜ ਦਿਨ ਰਹਿੰਦੇ ਸੀ ਰਾਏ ਬੁਲਾਰ ਨੇ ਛੇਤੀ ਚੇਤੇ ਕੀਤੇ ਤਾਂ ਆਉਣਾ ਪਿਆ ਉਹ ਪੰਜ ਦਿਨ ਪਹਿਲਾਂ ਭਾਈ ਲਾਲੋ ਦੇ ਜਾ ਕੇ ਪੂਰੇ ਕਰਕੇ ਫਿਰ ਆਪਣੇ ਸਤਸੰਗ ਜੀ ਪੂਰਬ ਨੂੰ ਚਾਲੇ ਪਾ ਦੇਣੇ ਨੇ ਆ ਜਿਹੜੇ ਲੋਕਾਂ ਨੇ ਉਦਾਸੀਆਂ ਵੰਡੀਆਂ ਹੋਈਆਂ ਇਹ ਐਵੇਂ ਭੁਲੇਖਾ ਹੈ ਮਹਾਰਾਜ ਹੁਣ ਪੂਰਬ ਨੂੰ ਗਏ ਹੁਣ ਪੱਛਮ ਨੂੰ ਗਏ ਕਿੱਥੇ ਭਰਤਰੀ ਵਰਗੇ ਕੌਡੇ ਵਰਗਿਆਂ ਨੂੰ ਤਾਰਦੇ ਸੀ ਮਹਾਰਾਜ ਜੀ ਬਰਦਾਨਾ ਬੈਠਾ ਬੈਠਾ ਕਹਿੰਦਾ ਮਹਾਰਾਜ ਮੈਂ ਮੁਸਲਮਾਨ ਹੈ ਕਿਰਪਾ ਕਰੋ ਮੇਰਾ ਦੀਨ ਹੈ ਮੈਨੂੰ ਮੱਕੇ ਦੇ ਦਰਸ਼ਨ ਤਾਂ ਕਰਾ ਦਿਓ ਮਹਾਰਾਜ ਕਹਿੰਦੇ ਬਰਦਾਨਿਆ ਕਾਬਾ ਤੋਂ ਬਹੁਤ ਦੂਰ ਹੈ ਅਰਬ ਵਿੱਚ ਹੈ ਕਹਿੰਦੇ ਮਹਾਰਾਜ ਤੁਹਾਨੂੰ ਕੋਈ ਦੂਰ ਵਸਤੂ ਨਹੀਂ ਹੈ ਸਤ ਸੰਗਤ ਜੀ ਕਹਿੰਦੇ ਚੰਗਾ ਮੀਂਹ ਚੱਖਾਂ ਬਚਾ ਕੇ ਅੱਖਾਂ ਇੱਕਦਮ ਪੱਛਮ ਚ ਆ ਗਏ ਇਸ ਕਰਕੇ ਸਤ ਸੰਗਤ ਜੀ ਜਿਹੜੇ ਆ ਲੋਕ ਪੜ੍ਹੇ ਲਿਖੇ ਆਪਣੇ ਆਪ ਨੂੰ ਮਿਣਤੀ ਗਿਣਤੀ ਕਰਦੇ ਆ ਨਾ ਮਹਾਰਾਜ ਇੱਧਰ ਗਏ ਉੱਧਰ ਗਏ, ਸਤਿਗੁਰੂ ਜੀ ਮੌਜ ਦੇ ਮਾਲਕ ਖੰਡਾ ਬ੍ਰਹਮੰਡਾਂ ਦੇ ਕੌਣ ਹਨ? ਰੋਮ ਰੋਮ ਕੋਟ ਬ੍ਰਹਮੰਡ ਕੋ ਨਿਵਾਸ ਜਾਸ ਮਾਨਸ ਉਤਾਰ ਧਰ ਦਰਸ ਦਿਖਾਏ ਹੈ। ਜਿਸ ਵਾਹਿਗੁਰੂ ਦੇ ਰੋਮ ਰੋਮ ਵਿੱਚ ਕਰੋੜਾਂ ਬ੍ਰਹਮੰਡ ਰੱਖੇ ਆ, ਸ੍ਰਿਸ਼ਟੀ ਤਾਂ ਥੋੜੀ ਛੋਟੀ ਜੀ ਹੈ, ਉਹਨੂੰ ਇੱਧਰ ਉੱਧਰ ਜਾਣਾ ਕਿੱਥੇ ਔਖਾ ਹੈ? ਐਵੇਂ ਅਸੀਂ ਮਹਾਰਾਜ ਨੂੰ ਜੀਵ ਕੋਟੀ ਚੋਂ ਸਮਝ ਕੇ ਇੰਨੇ ਸਾਲ ਜੀ ਦੱਖਣ ਨੂੰ ਗਏ, ਇੰਨੇ ਸਾਲ ਜੀ ਇੱਧਰ ਨੂੰ ਗਏ, ਆਹ ਸਨ ਚ ਆਹ ਹੋਇਆ, ਟਾਈਮ ਦੇ ਅਧੀਨ ਕੌਣ ਹੈ? ਆਪਾਂ ਹਾਂ। ਅਕਾਲ ਪੁਰਖ ਨਾ ਹੀ ਸਿਰ ਕਰ ਲਾ, ਜਿਹੜਾ ਅਕਾਲ ਪੁਰਖ ਹੈ ਕਾਲ ਸਮਾਂ ਉਹਦੇ ਅਧੀਨ ਹੈ, ਉਹ ਸਮੇਂ ਦੇ ਅਧੀਨ ਨਹੀਂ ਹੈ। ਸੋ ਜਿਹੜੀ ਕਥਾ ਸੁਣਦੇ ਹਾਂ, ਕਥਾ ਆਪਣੇ ਇਸ਼ਟ ਦੀ ਭਾਵਨਾ ਨਾਲ ਸੁਣਦੇ ਹਾਂ ਕਿ ਸ਼ਰਧਾ ਵਧੇ ਔਰ ਅਸੀਂ ਭਗਤੀ ਚ ਲੱਗੀਏ, ਸਾਡਾ ਜਨਮ ਸਫਲਾ ਹੋ ਜਾਵੇ। ਇਹ ਪ੍ਰਯੋਜਨ ਹੈ, ਹੋਰ ਖੋਜਾਂ ਖੂਜਾਂ ਕਰਨ ਵਾਸਤੇ ਮਤਲਬ ਨਹੀਂ ਹੈ। ਸੋ ਸਤ ਸੰਗਤ ਜੀ, ਸਮਾਂ ਉੱਤੇ ਜਾ ਰਿਹਾ, ਭੁੱਲਾਂ ਚੁੱਕਾਂ ਮਾਫ਼ ਕਰਨੀਆਂ, ਇੱਥੇ ਵਿਸਰਾਮ ਦਿੰਦਾ ਹਾਂ। ਜਿਵੇਂ ਆਪ ਜੀ ਉਹ ਪ੍ਰੇਮੀ ਉਡੀਕ ਰਿਹਾ ਹੈ ਰਾਜਾ ਸ਼ਿਵਨਾਭ, ਉਹਨੂੰ ਦਰਸ਼ਨ ਦੇਣਗੇ, ਕੱਲ ਨੂੰ ਆਪਾਂ ਕਥਾ ਵਿਚਾਰਾਂਗੇ, ਇੱਥੇ ਵਿਸਰਾਮ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।